शैवं गुरुप्रसाद सतयुगाद सत है भी सच नानक होसी भी सच एक अदुति गुरु नानक देवा ओंकार गुर अमदेव सतनाम गुर अमर प्यारे करता राम दास गुरुवारे पुरख श्री अर्जन सुखदानी निरभउ हर गोविंद गुणखानी निर्वैर गुरु है श्री हर राजे अकाल मूर्त हर कृष्ण दयाले अजूनी तेग बहादुर राई सैभं गुर दशमेश सहाय प्रसाद ग्रंथ गुर ज्ञान वाहिगुरु बंदन भगवान गुरु ग्रंथ कलयुग भयो श्री गुरु रूप महान दस पातशाहियां रूप एहो गुरु ग्रंथ जी जान जो मुझ वचन सुनन की चाहे ग्रंथ विचार सुनो चित लाए मेरो रूप ग्रंथ जी जान या मैं भेद न रंजक मान पूर्ण देख्यो आत्मा द्वैत सर्व निवार पै शांत मन संत जेहे ते पद नमो हमार मुको जरै शास्त्र खट पिंग गिरन चढ़ जाए अंध लखै बदरो सुने जो काल कृपा कराए कहां बुद्ध प्रभु तुच्छ हमारी वर्ण सके महिमा जो तिहारी हम ना सकत कर सिफत तुम्हारी आप ले हो तुम कथा सुधारी सो कहो टल गुरु सेवी एहनिस सहज सवाय दर्शन परसय गुरु कै जन्म मरण दुख जाय दर्शन परसे गुरु के जन्म मरण दुख जाय
सतनाम श्री वाहेगुरु साहिब जी गौण ना एहो मानस ना एहो देओ ना एहो जति कहावै सियो ना एहो मानस ना एहो देओ ना एहो जति कहावै सियो ना एहो जोगी ना अवतूता ना इस माए ना काहू पूता या मंदर मह कौन बसाई ताका अंत ना को पाई रहाओ ना एहो गिरही ना उदासी ना एहो राज ना भीख मंगासी ना इस पिंड ना रख तू राती ना एहो ब्राह्मण ना एहो खाती ना एहो तपा कहावै सेख ना एहो जीवै ना मरता देख इस मरते को जे को रोवै जो रोवै सोई पद खोवै गुर प्रसाद मैं डगरो पाया जीवन मरण दो मिटवाया कहो कबीर एहो राम की अंश जस कागद पर मिटै न मंस कहो कबीर एहो राम की अंश, जस कागद पर मिटै न मंस, ना एहो मानस ना एहो दियो।
वाहिगुरु जी का खालसा, वाहिगुरु जी की फतेह। परम सत्कार योग गुरु स्वरूप गुरु खालसा सतसंग जीओ, आप सरबत माई भाई गुरसिख गुरु नानक देव दरबार के अंदर शामां दे वक्त सजे हुए दीवान विच आप जी हाजिर होए हो। गुरु नानक के ग्यारहवें स्वरूप पातशाहां दे पातशाह श्री गुरु ग्रंथ साहिब जी महाराज, जिन्हां दे स्वरूप के अंदर उही जोत जगमगा रही है, जिहड़ी जोत दसे गुरु साहिबाना दे शरीर के अंदर जगमगाउंदी सी। पावो ही मितते देवा, जिसनू पावना है वह दसा स्वरूपां दे वेले गुरसिखां ने लाभ उठाए, ते उसे तरह ग्यारहवें स्वरूप दे भी उसे तरह लाभ उठा रहे। जिहड़े शरदा तो ही ने उस वेले सन वह भी लाभ नहीं उठा सके, जिहड़े शरदों तो हीणे हुण हन भाई वह भी लाभ नहीं उठा सके। गुरु ग्रंथ साहिब वह गुरु है जिसका साढ़े गुरु साहबाना ने भी सत्कार किया, जिस गुरु ग्रंथ साहब के अगे साढ़े गुरु साहबाना का शीश झुकता रहा। गुरु अर्जन देव जी महाराज तो बाद सारे गुरु ग्रंथ साहब की पूजा मंत्रा सत्कार करते रहे गुरु साहबान, दसवें जामें दे विच फिर गुरता गद्दी ते स्थापन कर दिता। ऐसे गुरु ग्रंथ साहब सच्चे पातशाह, गुरु ग्रंथ साहब व्यक्ति नहीं शक्ति है, यह शक्ति की पूजा है अकाल पुरख वाहिगुरु की। गुरु ग्रंथ साहब नूं मत्था टेकण दा अर्थ है कि तुसी निरंकार नूं मत्था टेक रहे हो, तुसी परमात्मा दे दरबार विच बैठे हो, सचखंड विच बैठे हो। यह बाणी धुरां तों आई हुई है संसार दे भले वास्ते। गुरु ग्रंथ साहब की पूजा अकाल पुरख वाहिगुरु की पूजा है, पूजो राम एक ही देवा। सिख जगत के अंदर किरतम पूजा नहीं है, करते की पूजा है। संसार किरतम पूजा विच पिया होया सी, ते गुरु साहब ने अपने सिखां नूं करते की पूजा विच लाया। इस करके सतगुरां दे दरबार विच नमस्कार करन दा भी बहुत वड्डा महत्व है। गुरु ग्रंथ साहिब दी बाणी सुन सुनाउण दी बात, कथा कीर्तन दी तां बात दी गल है, ते जिहड़ा केवल नमस्कार करदा है वह भी बहुत कुछ लै जांदा है। एक जगह भाई साहब जी ने लिखा है, भाई संतोख सिंह साहब ने, गुरु के सिद्धांत को प्रगट करते हुए अपनी काव्य रचना में भाई साहब कहते हैं, कहते वेद शास्त्र के अर्थ सुन यद्यप विचार है भावा। पंक्तियां काबले गौर हैं, कहिंदे चार ही वेद न, छे शास्त्र हन, जिन्ने भी हजारां धार्मिक ग्रंथ उन्हां दे च मुख न वेद और शास्त्र। शाम वेद है, ऋग वेद है, जुजर वेद है, अथर्वण वेद है। छे शास्त्र हन न्याय ਸ਼ਾਸਤਰ ਹੈ ਜਿਹੜੀ ਬੜੀ ਪ੍ਰਸਿੱਧੀ ਹੈ, ਸਾਂਖ, ਨਿਆਏ, ਵਿਸ਼ੇਖ, ਪੂਰਵ ਮਾਸਾ, ਪਤੰਜਲ ਔਰ ਵਿਧਾਨ। ਇਹਨਾਂ ਵੇਦਾਂ ਸ਼ਾਸਤਰਾਂ ਦੇ ਦਰਸ਼ਨ ਕਰਨ ਦੇ ਨਾਲ ਕੋਈ ਲਾਭ ਨਹੀਂ ਮਿਲਦਾ, ਕਿਤੇ ਵੀ ਨਹੀਂ ਲਿਖਿਆ ਹੋਇਆ। ਔਰ ਕੋਈ ਬ੍ਰਾਹਮਣ ਕਦੇ ਨਹੀਂ ਕਹੇਗਾ ਵੀ ਤੁਸੀਂ ਵੇਦ ਦੇ ਦਰਸ਼ਨ ਕਰ ਲਏ ਕਿ ਤੁਹਾਡੇ ਪੁੰਨਾਂ ਵਿੱਚ ਵਾਧਾ ਹੋ ਗਿਆ, ਹੈ ਹੀ ਨਹੀਂ। ਵੇਦ ਦੇ ਵਿੱਚ ਇਹ ਸਮਰੱਥਾ ਨਹੀਂ ਹੈ ਕਿ ਮੱਥਾ ਟੇਕਣ ਵਾਲੇ ਦੇ ਪੱਲੇ ਕੁਛ ਪਾ ਦੇਵੇ, ਨਾ ਸ਼ਾਸਤਰਾਂ ਦੇ ਕੋਲ ਹੈ, ਨਾ ਵੇਦਾਂ ਸ਼ਾਸਤਰਾਂ ਦੀ ਕਥਨ ਕਰਨ ਵਾਲਿਆਂ ਨੇ ਕਿਤੇ ਕਿਹਾ ਹੈ। ਪਰ ਹੁਣ ਗੱਲ ਗੁਰੂ ਗ੍ਰੰਥ ਸਾਹਿਬ ਦੀ ਹੈ। ਅਗਲੀ ਤੁਕ ਦੇ ਵਿੱਚ ਭਾਈ ਸਾਹਿਬ ਖੁਲਾਸਾ ਕਰਦੇ ਕਹਿੰਦੇ, ਵੇਦਾਂ ਸ਼ਾਸਤਰਾਂ ਤੋਂ ਲਾਭ ਲੈਣਾ ਹੋਵੇ, ਜਦ ਕੋਈ ਵਿਚਾਰ ਹੈ ਭਾਰ, ਉਹ ਵੇਦਾਂ ਸ਼ਾਸਤਰਾਂ ਦੇ ਅਰਥਾਂ ਨੂੰ ਸੁਣਨ ਤੇ ਸੁਣਨ ਤੋਂ ਬਾਅਦ ਫਿਰ ਉਹ ਧਾਰਨ ਕਰਨ, ਤਾਂ ਵੇਦ ਦਾ ਔਰ ਸ਼ਾਸਤਰ ਦਾ ਅਰਥ ਭਾਵ ਤੋਂ ਬਾਅਦ ਕਹਿ ਸਕਦੇ ਵੀ ਵੇਦ ਤੋਂ ਲਾਭ ਉਠਾ ਲਿਆ। ਪਰ ਗੁਰੂ ਗ੍ਰੰਥ ਸਾਹਿਬ ਦੀ ਐਸੀ ਬਾਤ ਨਹੀਂ ਹੈ। ਹੁਣੇ ਹੁਣ ਗੁਰੂ ਰਾਮਦਾਸ ਦੇ ਦਰੋਂ ਘਰੋਂ ਬਰੋਸ ਆਏ ਹੋਏ ਰਾਗੀ ਭਾਈ ਸਾਹਿਬ ਸਿੰਘ ਜੀ ਜਿਹੜੇ ਕੀਰਤਨ ਕਰ ਰਹੇ ਸੀ, ਗੁਰਬਾਣੀ ਦਾ ਕੀਰਤਨ ਕਹਿਣ ਸੀ, ਕੋਈ ਅਰਥ ਤਾਂ ਨਹੀਂ ਸੀ ਕਰ ਰਹੇ। ਇਹ ਬਾਣੀ ਸਮਝ ਆਉਂਦੀ ਹੈ ਚਾਹੇ ਨਹੀਂ ਆਉਂਦੀ, ਕੀਰਤਨ ਦਾ ਬਹੁਤ ਵੱਡਾ ਮਹੱਤਵ ਹੈ। ਕਲਯੁਗ ਮੈਂ ਕੀਰਤਨ ਪ੍ਰਧਾਨਾਂ ਪ੍ਰਦਾਨ ਕਰਾਂ, ਤੋ ਗੁਰੂ ਗ੍ਰੰਥ ਸਾਹਿਬ ਦੇ ਕੀਰਤਨ ਦੀ ਤਾਂ ਬਾਤ ਇੱਕ ਪਾਸੇ ਰਹੀ, ਮੈਂ ਮੱਥਾ ਟੇਕਣ ਦੀ ਗੱਲ ਕਰ ਰਿਹਾ। ਉਹ ਇਸ ਕਰਕੇ ਕਰ ਰਿਹਾ ਕਿ ਕੁਝ ਬੇਸੁਰੀਆਂ ਆਵਾਜ਼ਾਂ ਪੰਥ ਵਿਰੋਧੀ ਤਾਕਤਾਂ ਨੇ ਤੁਹਾਡੇ ਵਿੱਚ ਬਾੜ ਦਿੱਤੀਆਂ ਨੂੰ, ਸੰਗਤਾਂ ਦੇ ਵਿੱਚ ਗੱਲਾਂ ਸ਼ੁਰੂ ਹੋ ਗਈਆਂ ਹੈ। ਜਿਹੜੇ ਲੋਕ ਇਹ ਚਾਹੁੰਦੇ ਨੇ ਵੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਵੇਦਾਂ ਤੋਂ ਵੱਡਾ ਕਿਉਂ ਹੋਣ ਲੱਗ ਪਿਆ, ਤੋਪ ਦਾ ਗੋਲਾ ਸਿੱਟਣ ਵਾਲਾ ਕਦੇ ਚਿਹਰਾ ਨਹੀਂ ਦਿਖਾਉਂਦਾ, ਇਹ ਸਿੱਖ ਕੌਮ ਦਾ ਨੁਕਸਾਨ ਕਰਨ ਵਾਲੇ, ਤੋਪਾਂ ਦੇ ਗੋਲੇ ਦਾਗਣ ਵਾਲੇ ਕਿਸੇ ਹੋਰ ਥਾਂ 'ਤੇ ਗੋਲੇ ਦਾਗ ਰਹੇ। ਉਹ ਕੀ ਕਹਿੰਦੇ ਆ? ਉਹ ਕਹਿੰਦੇ ਜੀ ਦੇਖੋ, ਗੁਰਬਾਣੀ ਦੇ ਵਿੱਚ ਲਿਖਿਆ ਹੋਇਆ, ਦੇਖੋ ਕੈਸੀ ਚਲਾਕੀ ਹੈ ਕਿ ਸਤਿਗੁਰੂ ਨੂੰ ਸਭ ਕੁਝ ਦੇਖਦਾ, ਜੀਤਾ ਜਗਤ ਸੰਸਾਰ, ਡਿੱਠੇ ਮੁਕਤ ਨਾ ਹੋਵੇ, ਕੋਈ ਲਾਭ ਨਹੀਂ ਹੈ ਦਰਸ਼ਨਾਂ। ਉਹਨਾਂ ਲੋਕਾਂ ਨੂੰ ਜਰਨਾ ਔਖਾ ਹੋਇਆ ਹੋਇਆ ਕਿ ਸਿੱਖ ਜਗਤ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦਾ ਜੋ ਅਸਥਾਨ ਬਣਿਆ ਪੂਰੇ ਸੰਸਾਰ ਵਿੱਚ ਕਿਸੇ ਧਾਰਮਿਕ ਗ੍ਰੰਥ ਦਾ ਨਹੀਂ ਹੈ ਤੇ ਨਾ ਹੋਵੇ, ਉਹ ਵੀ ਨਹੀਂ ਸਕਦਾ, ਉਹਦੇ ਕਾਰਨ। ਹੁਣ ਭਾਈ ਸਾਹਿਬ ਨਿਰਣਾ ਕਰਦੇ ਆ, ਇਹ ਜਵਾਬ ਦਿੰਦੇ ਨੇ, ਜਿਹੜੀ ਇਹ ਪੰਕਤੀ ਵੀ ਤੁਹਾਨੂੰ ਕੋਈ ਸੁਣਾਵੇ ਉਹ ਕਹੇ ਵੀ ਮਹਾਰਾਜ ਤਾਂ ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਵੀ ਡਿੱਠੇ ਮੁਕਤ ਨਾ ਹੋਵੇ, ਪਰ ਦੇਖਣ ਦੇਖਣ 'ਚ ਅੰਤਰ ਹੈ। ਉੱਥੇ ਗੱਲ ਕਰ ਰਹੇ ਨਿਸ਼ਰਧਕ ਬੰਦਾ ਦੇਖੇ ਉਹਨੂੰ ਕੋਈ ਲਾਭ ਨਹੀਂ, ਸ਼ਰਧਾ ਵਾਲਾ ਦੇਖੇ ਹੋਵੇ ਸਿਫਤ ਕਸਮ ਦੀ, ਨੂਰ ਅਰਸ ਹੋਂ ਪੁਰਸੋਂ ਝੱਟੀ ਹੈ, ਤੁਦ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀ ਹੈ। ਕੀ ਦੇਖਣ ਦੇਖਣ ਵਿੱਚ ਅੰਤਰ ਹੈ? ਨਹੀਂ, ਇੱਕ ਦੇਖਣ ਦੇ ਨਾਲ ਜਨਮਾਂ ਜਨਮਾਤਰਾਂ ਦੀ ਮੈਲ ਖਤਮ ਹੁੰਦੀ ਹੈ, ਇੱਕ ਦੇਖਣ ਦੇ ਨਾਲ ਕੁਛ ਵੀ ਨਹੀਂ ਮਿਲਦਾ। ਕਿਸ ਭਾਵ ਨਾਲ ਦੇਖਿਆ? ਇਹ ਜਗਤ ਦੀ ਗੱਲ ਕੀਤੀ ਹੈ, ਸਭ ਕੋ ਮਤਲਬ ਨਗੋਰੇ ਵੀ ਦੇਖਦੇ ਨੇ ਗੁਰੂ ਨੂੰ, ਇੱਥੇ ਗੁਰਸਿੱਖਾਂ ਦੀ ਗੱਲ ਨਹੀਂ ਹੈ। ਉਲਟ ਪੁਲਟ ਅਰਥ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨਾਂ ਤੋਂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਤੋੜਨ ਵਾਸਤੇ ਬੜੇ ਕੋਝੇ ਯਤਨ ਹੋ ਰਹੇ। ਕਿਸੇ ਨਾ ਕਿਸੇ ਤਰੀਕੇ ਨਾਲ ਸਿੱਖ ਆਸਾ ਦੀ ਵਾਰ ਤੋਂ ਟੁੱਟ ਜਾਣ, ਤਰੀਕੇ ਅਲੱਗ ਅਲੱਗ ਹੋ ਰਹੇ, ਕਿਸੇ ਨਾ ਕਿਸੇ ਤਰੀਕੇ ਨਾਲ ਲੋਕ ਕਥਾ ਤੋਂ ਟੁੱਟ ਜਾਣ, ਅਕਲ ਨਾ ਆ ਜਾਏ, ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸੰਗਤ ਤੋਂ ਟੁੱਟ ਜਾਣ, ਇੱਕ ਵਿਅਕਤੀ ਦੇ ਮਗਰ ਲੱਗ ਜਾਣ, ਬੜੇ ਯਤਨ ਹੋ ਰਹੇ ਨੇ, ਸਾਵਧਾਨੀ ਦੀ ਲੋੜ ਹੈ। ਤੇ ਭਾਈ ਸਾਹਿਬ ਲਿਖਦੇ ਨੇ ਵੇਦ ਸ਼ਾਸਤਰ ਕੇ ਅਰਥ ਸੁਣ, ਜਦ ਕੋਈ ਵਿਚਾਰ ਹੈ ਧਾਰ। ਤੇ ਹੁਣ ਅਗਲੀ ਪੰਕਤੀ ਕੀ ਹੈ? ਸ੍ਰੀ ਗੁਰੂ ਗ੍ਰੰਥ ਵਿਲੋਕ ਤੇ ਪਾਵੇ ਗੋ ਫਲ ਚਾਰ। ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨ ਦੇ ਨਾਲ ਵੀ ਬਹੁਤ ਵੱਡਾ ਫਲ ਪ੍ਰਾਪਤ ਹੁੰਦਾ ਹੈ, ਚਾਰੇ ਫਲ ਪ੍ਰਾਪਤ ਹੋ ਜਾਂਦੇ ਨੇ, ਧਰਮ ਅਰਥ ਕਾਮ ਮੋਖ, ਚਾਰ ਪਦਾਰਥ ਜੇ ਕੋ ਮੰਗੇ। ਜੇ ਕੋਈ ਚਾਰੇ ਪਦਾਰਥ ਕਿੱਥੇ ਨਾ, ਸਤਿਗੁਰ ਕੈ ਵਸ ਚਾਰ ਪਦਾਰਥ, ਸਤਿਗੁਰੂ ਦੇ ਅਧੀਨ ਨੇ ਇਹ। ਜਿਸ ਗੁਰਤਾ ਗੱਦੀ ਤੇ ਗੁਰੂ ਵਿਰਾਜਮਾਨ ਹੈ ਗੁਰੂ ਗ੍ਰੰਥ ਸਾਹਿਬ, ਇਹਨਾਂ ਦੇ ਅਧਿਕਾਰ ਦੇ ਵਿੱਚ ਨੇ। ਇਹ ਜੋ ਮੰਗੇ ਸੋ ਦੇਵੇ, ਪ੍ਰਭ ਆਪਣੇ ਸੰਤਾਂ ਦੇਵੇ, ਗੁਰਸਿੱਖਾਂ ਤੋਂ ਕੁਛ ਵੀ ਲੁਕੋ ਕੇ ਨਹੀਂ ਰੱਖਿਆ ਸੱਚੇ ਪਾਤਸ਼ਾਹ ਨੇ। ਅਤੇ ਉਸ ਗੁਰੂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਲੜ ਪੜਾਇਆ, ਅਤੇ ਸਮਾਂ ਆ ਗਿਆ ਵੀ ਘੁੱਟ ਕੇ ਮਜ਼ਬੂਤ ਹੱਥਾਂ ਨਾਲ ਪਕੜ ਕੇ ਰੱਖੋ, ਨਹੀਂ ਤਾਂ ਲੜ ਛੁਡਾਉਣ ਵਾਲੇ ਪੈਦਾ ਹੋ ਗਏ। ਤਰੀਕੇ ਅਲੱਗ ਅਲੱਗ, ਕਦੀ ਇਹ ਨਹੀਂ ਕਹਿਣਗੇ ਵੀ ਅਸੀਂ ਬਗਾਨੇ ਹਾਂ, ਤੁਹਾਡੇ ਬਣ ਕੇ ਕਹਿਣਗੇ ਨਹੀਂ ਜੀ, ਆਹ ਦੇਖੋ ਇਹ ਤਾਂ ਗੁਰਮਤ ਦੀ ਗੱਲ। ਆਪਣੀ ਮਨਮਤ ਦੇ ਅਨੁਸਾਰ ਅਰਥ ਕਰ ਲੈਣੇ, ਆਪਣੀ ਮਨਮਤ ਦੇ ਅਨੁਸਾਰ ਪ੍ਰਚਾਰ ਕਰ ਲੈਣਾ, ਆਪਣੀ ਮਨਮਤ ਦੇ ਅਨੁਸਾਰ ਨਵੀਆਂ ਨਵੀਆਂ ਗੱਲਾਂ ਕਰ ਲੈਣੀਆਂ, ਨਵੇਂ ਨਵੇਂ ਤਰੀਕੇ ਕਰ ਲੈਣੇ। ਪਰ ਨਹੀਂ ਗੁਰੂ ਪਿਆਰਿਓ, ਜੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ, ਦੇਖੋ ਹਰਿਮੰਦਰ ਸਾਹਿਬ ਦੇ ਅੰਦਰ ਜੋ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਮਰਿਆਦਾ ਬੰਨ੍ਹ ਦਿੱਤੀ, ਸਦੀਆਂ ਲੰਘ ਗਈਆਂ, ਅੱਜ ਵੀ ਉਹੀ ਮਰਿਆਦਾ ਉਕੜੇ ਕਾਇਮ ਹੈ। ਕਿੰਨੇ ਵਜੇ ਪ੍ਰਕਾਸ਼ ਕਰਨਾ ਹੈ, ਪਹਿਲਾਂ ਆਸਾ ਦੀ ਵਾਰ ਦਾ ਕੀਰਤਨ ਕਿੰਨੇ ਛੱਕੇ ਸਲੋਕਾਂ ਦਾ ਕਰਨਾ, ਸ਼ਬਦ ਚੌਂਕੀਆਂ ਕਿੰਨੀਆਂ ਨੇ, ਆਸਾ ਦੀ ਚੌਂਕੀ ਹੈ ਅਤੇ ਚਰਨ ਕਮਲ ਦੀ ਚੌਂਕੀ ਹੈ, ਸੋਧਰ ਦੀਆਂ ਚੌਂਕੀਆਂ, ਸਾਰੀਆਂ ਚੌਂਕੀਆਂ ਝੰਡੇ ਵੰਗੇ ਜੋਗੋ ਜੋਟਾ ਲੱਗੇ ਨੇ। ਗੁਰੂ ਕਿਰਪਾ ਕਰੇ ਤੋ ਆਓ ਮਨ ਵਿੱਤੀਆਂ ਇਕਾਗਰ ਕਰੋ। ਜਿਹੜਾ ਸ਼ਬਦ ਕਬੀਰ ਸਾਹਿਬ ਜੀ ਨੇ ਕੱਲ੍ਹ ਉਚਾਰਨ ਕੀਤਾ ਸੀ, ਉਹਦੇ ਵਿੱਚ ਕਬੀਰ ਸਾਹਿਬ ਨੇ ਅਖੀਰ ਦੇ ਵਿੱਚ ਜਦੋਂ ਪ੍ਰੇਮੀਆਂ ਨੇ ਪੁੱਛਿਆ ਕਿ ਕਬੀਰ ਸਾਹਿਬ ਵੀ ਤੁਹਾਡਾ ਭਰੋਸਾ ਉਸ ਪਰਮਾਤਮਾ 'ਤੇ ਟਿਕਿਆ ਹੋਇਆ ਅਤੇ ਤੁਸੀਂ ਇਹ ਸਭ ਕੁਝ ਸਹਿਣ ਕਰ ਲਿਆ, ਇਹ ਕਿਸ ਤਰ੍ਹਾਂ ਅਸੰਭਵ ਵਾ, ਸੰਭਵ ਕਿਵੇਂ ਹੋ ਗਈ? ਪੰਡ ਬੰਨ੍ਹ ਕੇ ਸਿੱਟਿਆ ਪਿਆ ਸੀ, ਗੰਗਾ 'ਚ ਤੁਹਾਨੂੰ ਸਿੱਟ ਲਿਆ, ਅੱਗ 'ਚ ਤੁਹਾਨੂੰ ਸਿੱਟ ਲਿਆ, ਕਹਿੰਦੇ ਵੀ ਮੇਰੀ ਜਿਹੜੀ ਜਿੰਦ ਹੈ ਉਹ ਚੌਥੇ ਪਦ ਦੇ ਵਿੱਚ ਸੀ, ਅਖੀਰ ਦੇ ਵਿੱਚ ਆ ਕੇ ਕਹਿ ਰਹੇ ਕਬੀਰ ਸਾਹਿਬ ਜਿਹੜੀ ਕੱਲ੍ਹ ਸੀ, ਚੌਥੇ ਪਦ ਮੈਂ ਜਨ ਕੀ ਜਿੰਦ। ਹੁਣ ਚੌਥਾ ਪਦ ਕੀ ਹੈ? ਇਹ ਅਵਸਥਾ ਹੈ ਸਾਧ ਜੀ, ਗਿਆਨ ਦੀਆਂ ਸੱਤ ਭੂਮਿਕਾ ਕਥਨ ਕੀਤੀਆਂ, ਸੁਵਿਚਾ ਸੁਵਿਚਾਰਨਾ ਤੁਨੂੰ ਮਾਨਸਾ ਸਤੁ ਅਪਾਦ, ਅਸੰਸਕਤ ਪਦਾਰਥ ਭਾਵਨੀ ਤੁਰੀਆ। ਸੱਤਵੀਂ ਜਿਹੜੀ ਤੁਰੀਆ ਹੈ ਅਤੇ ਇਸ ਨੂੰ ਚਾਰ ਦੀ ਗਿਣਤੀ ਚੌਥੇ ਥਾਂ 'ਤੇ ਵੀ ਗਿਣ ਲੈਂਦੇ ਆ ਅਤੇ ਇਹਨੂੰ ਸੱਤਵੇਂ ਥਾਂ 'ਤੇ ਵੀ ਗਿਣ ਲੈਂਦੇ, ਅਤੇ ਤੁਰੀਆ ਅਵਸਥਾ ਜਿਹੜੀ ਹੈ ਇਹ ਗੱਲਾਂ ਬਾਤਾਂ ਨਾਲ ਪੈਦਾ ਨਹੀਂ ਹੋਣ ਵਾਲੀ। ਇਹ ਸਤਿਗੁਰੂ ਮਹਾਰਾਜ ਸਾਹਿਬ ਜੀ ਕਿਰਪਾ ਕਰਨ, ਸਤਿਗੁਰੂ ਮਹਾਰਾਜ ਦੇ ਅਧੀਨ ਹੈ ਇਹ ਅਵਸਥਾ ਸਿੱਖ ਨੂੰ ਦੇ ਸਕਦੇ। ਤੁਰੀਆ ਅਵਸਥਾ ਸਤਿਗੁਰ ਤੇ ਹਰ ਜਾਣ ਸਿੱਖਾ, ਜੇ ਤੋ ਤੁਰੀਆ ਅਵਸਥਾ ਜਾਣਨਾ ਚਾਹੁੰਦਾ ਤਾਂ ਫਿਰ ਸਤਿਗੁਰੂ ਤੋਂ ਹੀ ਪ੍ਰਾਪਤ ਹੋਵੇ। ਇਸ ਕਰਕੇ ਕਬੀਰ ਸਾਹਿਬ ਨੇ ਨਿਰਣਾ ਕੀਤਾ ਵੀ ਤੀਨ ਵਿਆਪੈ ਜਗਤ ਕੋ ਤੁਰੀਆ ਪਾਵੈ ਕੋਏ। ਤੁਰੀਆ ਅਵਸਥਾ ਜਿਹੜੀ ਹੈ ਇਹਦੇ ਵਿੱਚ ਕੋਈ ਕੋਈ ਜਾ ਸਕਦਾ, ਹਰ ਇੱਕ ਨਹੀਂ ਜਾ ਸਕਦਾ। ਨਾਨਕ ਸੰਤ ਨਿਰਮਲ ਪਏ ਜਿਨ ਮਨ ਵਸਿਆ ਸੋਏ। ਚੌਥੇ ਪਦ ਮੈਂ ਜਨ ਕੀ ਜਨ, ਇਹ ਚੌਥੇ ਪਦ ਦੀ ਬਾਣੀ ਚੌਥੇ ਪਦ ਦੀ ਹੈ। ਕਈ ਵਾਰ ਇਹ ਸਰੋਤੇ ਮਹਿਸੂਸ ਕਰਦੇ ਆ ਜੀ ਕਥਾ ਬੜੀ ਡੂੰਘੀ ਸੀ, ਸਮਝ ਨਹੀਂ ਆ। ਸਤਿਸੰਗ ਜੀ ਗਿਆਨ ਦੀ ਗੱਲ ਸੌਖੀ ਨਹੀਂ ਹੈ, ਅਤੇ ਜਿਹੜਾ ਬੱਚਾ ਪੜ੍ਹਾਈ ਕਰਦਾ ਕਰਦਾ 16 ਸਾਲ ਲੱਗ ਗਏ ਨਾ, ਤੇ ਉਹ ਜਿਸ ਵੇਲੇ ਐਮ ਏ ਦੀ ਪੜ੍ਹਾਈ ਕਰ ਰਿਹਾ ਹੈ ਤੇ ਉਹ ਸਵਾਲ ਪਹਿਲੀ ਦੂਜੀ ਵਾਲੇ ਨੂੰ ਪ੍ਰਾਇਮਰੀ ਵਾਲੇ ਨੂੰ ਮਿਡਲ ਵਾਲੇ ਨੂੰ ਭਾਵੇਂ ਮੈਟਰ ਕਰਨ ਵਾਲਾ ਉਹਨੂੰ ਪਾ ਦਿਓ, ਉਹ ਸਮਝ ਤੋਂ ਬਾਹਰ ਹੋ ਜਾਂਦਾ। ਅਸੀਂ ਸਾਖੀਆਂ ਸਮਝ ਲੈਂਦੇ ਹਾਂ, ਅਸੀਂ ਆਪੋ ਬਣਾਈਆਂ ਗੱਲਾਂ ਬੜੀਆਂ ਸਮਝ ਸਕਦੇ ਹਾਂ, ਪਰ ਜਿੱਥੇ ਗੁਰਬਾਣੀ ਦੀ ਗੱਲ ਆ ਜਾਏ, ਗੁਰਬਾਣੀ ਦੇ ਅਰਥ ਦੀ, ਤਾਂ ਫਿਰ ਵਾਹਿਗੁਰੂ ਕਿਰਪਾ ਕਰੇ। ਇਸ ਅੰਮ੍ਰਿਤ ਦੇ ਲਈ ਭਾਂਡਾ ਚਾਹੀਦਾ ਜਿਹਦੇ ਵਿੱਚ ਇਹ ਅੰਮ੍ਰਿਤ ਟਪਕਿਆ ਹੋਇਆ ਸੰਭਾਲਿਆ ਜਾਏ। ਉਹਦੇ ਭਾਂਡੇ ਕਸ਼ੂ ਨਾ ਸਮਾਵੈ, ਸਿੱਧੇ ਅੰਮ੍ਰਿਤ ਭਰੇ ਨਿਹਾਲ। ਤੇ ਭਾਂਡੇ ਨੂੰ ਕਿਸ ਤਰ੍ਹਾਂ ਤਿਆਰ ਕਰਨਾ ਹੈ? ਭਾਂਡਾ ਧੋਏ ਬੈਸ ਧੂਪ ਦੇਵੋ ਤਾਂ ਦੇਖੋ ਜੀ, ਇਹ ਯੁਕਤੀ ਦੱਸੀ ਹੈ। ਤੇ ਇਸ ਕਰਕੇ ਕਬੀਰ ਸਾਹਿਬ ਨੇ ਕਿਹਾ ਚੌਥੇ ਪਦਵੇਂ ਜਾ ਕੇ ਜਨ, ਕਹਿੰਦੇ ਜੀ ਉਹ ਜਿਹੜਾ ਚੌਥੇ ਪਦ ਦੇ ਜਾ ਕੇ ਤੁਸੀਂ ਆਪਣੇ ਸਰੂਪ ਦੀ ਲਖਤਾ ਕੀਤੀ ਹੈ, ਆਪਣੀ ਆਤਮਾ ਨੂੰ ਬ੍ਰਹਮ ਰੂਪ ਕਰਕੇ ਨਿਸ਼ਚੇ ਕੀਤਾ, ਇਹਨੂੰ ਕਹਿੰਦੇ ਆਤਮਕ ਦਰਸੀ। ਤੇ ਹੈ ਤਾਂ ਪਰਮਾਤਮਾ ਦੀ ਅੰਸ਼ ਸਾਰਿਆਂ ਦੇ ਵਿੱਚ, ਇੱਕ ਕੀੜੀ ਤੋਂ ਲੈ ਕੇ ਹਾਥੀ ਤੱਕ ਹੈ, ਇੱਕ ਜੀਵ ਤੋਂ ਲੈ ਕੇ ਬ੍ਰਹਮਾ ਤੱਕ। ਪਰ ਉਸ ਦੇ ਸਖਿਆਤਾਕਾਰ ਹੋਣ ਦੀ ਬਾਤ ਕਿਸੇ ਕਰੋੜਾਂ ਦੇ ਵਿੱਚੋਂ ਕਿਸੇ ਇੱਕ ਅੱਧੇ ਦੇ ਹਿੱਸੇ ਆਈ। ਤੇ ਕਬੀਰ ਸਾਹਿਬ ਨੇ ਉਹਦਾ ਇਸ਼ਾਰਾ ਦਿੱਤਾ ਤੇ ਹੁਣ ਸਵਾਲ ਕੀਤਾ ਕਿ ਕਬੀਰ ਸਾਹਿਬ ਫਿਰ ਉਹਦੀ ਵਿਆਖਿਆ ਕਰੋ, ਜਿਹੜੀ ਚੇਤਨ ਅੰਦਰ ਹੈ ਜਿਹਨੂੰ ਆਤਮਾ ਕਿਹਾ ਜਾਂਦਾ ਹੈ, ਤੁਸੀਂ ਆਤਮਕ ਦਰਸੀ ਹੋ, ਤੁਸੀਂ ਉਹਦਾ ਵਰਣਨ ਕਰੋ। ਫਿਰ ਕਬੀਰ ਸਾਹਿਬ ਨੇ ਜਿਹੜਾ ਸਿਧਾਂਤ ਸ਼ੁਰੂ ਕੀਤਾ ਹੈ ਉਹ ਰਹਾਉ ਵਾਲੀ ਤੁਕ ਦੇ ਅੰਦਰ ਕਬੀਰ ਸਾਹਿਬ ਜੀ ਕਹਿੰਦੇ ਨੇ ਵੀ ਇਹ ਮੰਦਰ ਮਹਿ ਕੌਣ ਵਸਾਏ। ਇਹ ਪ੍ਰੇਮੀਆਂ ਦਾ ਸਵਾਲ ਸੀ, ਸਰੀਰ ਰੂਪੀ ਮੰਦਰ ਦੇ ਅੰਦਰ, ਅੰਤਸਕਰਨ ਦੇ ਮੰਦਰ ਦੇ ਅੰਦਰ ਕੌਣ ਵਸਦਾ? ਦੇਵੀਆਂ ਦੇ ਮੰਦਰ ਵੱਖਰੇ ਨੇ, ਦੇਵਤਿਆਂ ਦੇ ਮੰਦਰ ਵੱਖਰੇ ਨੇ, ਕਿਤੇ ਸ਼ਿਵਾ ਦਾ ਮੰਦਰ ਹੈ ਔਰ ਕਿਤੇ ਰਾਮ ਮੰਦਰ ਹੈ, ਕਿਤੇ ਸ਼ਾਮ ਮੰਦਰ ਹੈ। ਇਹ ਮੰਦਰ ਹੈ, ਉਹਨਾਂ 'ਚ ਉਹਨਾਂ ਦੀਆਂ ਮੂਰਤੀਆਂ। ਤੇ ਗੁਰੂ ਸਾਹਿਬ ਕਹਿੰਦੇ ਨੇ ਹਰ ਜੋ ਹਰ ਮੰਦਰ ਸਾਜਿਆ, ਇਹ ਸ੍ਰੀ ਰੂਪੀ ਮੰਦਰ ਜਿਹੜਾ ਪਰਮਾਤਮਾ ਨੇ ਆਪਣੇ ਲਈ ਸਾਜਿਆ ਤੇ ਇਹਦੇ 'ਚ ਆਪ ਨਿਵਾਸ ਕਰ ਰਿਹਾ ਹੈ। ਕਿ ਜੀ ਜਦੋਂ ਨਜ਼ਰ ਨਹੀਂ ਆ ਰਿਹਾ ਤੇ ਪੂਜਾ ਕਾਸ਼ ਕੀ ਕਰਾਂਗੇ? ਇਹ ਮੰਦਰ ਮੈਂ ਕੌਣ ਵਸਾਏ, ਕੌਣ ਵਸ ਰਿਹਾ ਹੈ, ਉਹਦੀ ਵਿਆਖਿਆ ਕਰੋ। ਤੇ ਕਬੀਰ ਸਾਹਿਬ ਉੱਤਰ ਦਿੰਦੇ ਕਹਿੰਦੇ ਭਾਈ ਤਾ ਕਾ ਅੰਤ ਨਾ ਕੋ ਉਪਾਈ। ਉਹਦਾ ਕਥਨੀ ਕਰਕੇ ਅੰਤ ਨਹੀਂ ਪਾਇਆ ਜਾ ਸਕਦਾ, ਤੇ ਉਹਦੀ ਇਤੀ ਹੈ ਹੀ ਨਹੀਂ ਕਿਤੇ। ਉਹਦੇ ਕਾਰਨ ਕਰਕੇ, ਉਹਦੇ ਕਾਰਜ ਕਰਕੇ, ਨਾ ਇਤੀ ਕਾਰਨਾ ਨਾ ਇਤੀ ਕਾਰਜਾ, ਉਹਦਾ ਕੋਈ ਅੰਤ ਨਹੀਂ। ਉਹਨੂੰ ਕਿਹਾ ਅੰਤ ਨਾ ਸਿਫਤੀ, ਕਹਿਣ ਨਾ ਅੰਤ, ਅੰਤ ਨਾ ਕਰਨ, ਦੇਣ ਨਾ ਅੰਤ, ਅੰਤ ਨਾ ਵੇਖਣ, ਸੁਣਨ ਨਾ ਅੰਤ, ਅੰਤ ਨਾ ਜਾਪੈ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾ ਪਾਰ, ਉਹਦਾ ਕੋਈ ਅੰਤ ਨਹੀਂ। ਅੰਤ ਨਾ ਪਾਵਤ ਦੇਵ ਸਵੇ ਮੁਨ ਇੰਦਰ ਮਹਾ ਸਿਵ ਯੋਗ ਕਰੀ। ਹੁਣ ਵੇਦ ਗ੍ਰੰਥ ਵਿਚਾਰ ਰਹਿਓ, ਹਰ ਜਾਪ ਨਾ ਛੱਡਿਓ, ਇਹ ਕਰੀ ਮਥੁਰਾ ਜਨ ਕੋ ਪ੍ਰਭ ਦੀਨ ਦਿਆਲ ਹੈ, ਸੰਗਤ ਸ੍ਰਿਸ਼ਟ ਨਿਹਾਲ ਕਰੀ, ਰਾਮਦਾਸ ਗੁਰੂ ਜਗ ਤਾਰਨ ਕੋ ਗੁਰਜੋਤ ਅਰਜਨ ਮਹੇ ਤਰੀ। ਰਮਜਨ ਗੁਰਬਾਣੀ ਇਸ ਕਰਕੇ ਤਾਂ ਕਾ ਅੰਤ ਨਾ ਕੋ ਉਪਾਈ, ਉਹਦਾ ਅੰਤ ਨਹੀਂ ਕੋਈ ਪਾ ਸਕਦਾ। ਕਹਿੰਦੇ ਜੀ ਫਿਰ ਕੁਛ ਨਾ ਕੁਛ ਵਰਣਨ ਤਾਂ ਕਰੋ। ਤੇ ਹੁਣ ਕਬੀਰ ਸਾਹਿਬ ਜੀ ਬਹੁ ਪੱਖੀਆਂ ਮਸਾਲਾਂ ਦੇ ਦੇ ਕੇ ਸਮਝਾਉਣ ਲੱਗੇ ਨੇ। ਅੱਜ ਦੀ ਕਥਾ ਨਿਰੋਲ ਆਤਮਕ ਰਸ ਲੈਣ ਦੀ ਕਥਾ ਹੈ, ਬਾਹਰ ਦਾ ਰਸ ਲੈਣ ਦੀ ਇਹਦੇ 'ਚ ਕੋਈ ਬਾਤ ਨਹੀਂ ਹੈ।
ਬਾਹਰ ਦੀ ਗੱਲ ਆ ਨਹੀਂ ਸਕਦੀ ਅੱਜ ਦਾ ਜਿਹੜਾ ਸ਼ੁਭ ਦਿਨ ਦੇ ਵਿੱਚ ਆਪਣੇ ਸਰੂਪ ਦੀ ਲਿਖਤ ਹੈ ਜਿਵੇਂ ਭਿੱਖੇ ਨੇ ਕਿਹਾ ਹੈ ਭਿੱਖਾ ਭਗਤ ਵਾਏ ਕਹਿੰਦੇ ਭਿੱਖਾ ਭੁੱਖਾ ਕੋ ਨਹੀਂ ਸਭ ਕੀ ਗਠੜੀ ਲਾਲ ਆਤਮਾ ਰੂਪ ਲਾਲ ਬਿਨ ਇਹ ਗਠੜੇ ਖੁੱਲੇ ਤਾਂ ਹੀ ਪਿਆ ਕੰਗਾਲ ਗਠੜੀ ਖੁੱਲੀ ਨਹੀਂ ਬੰਦ ਰਹਿ ਗਏ ਇਸ ਕਰਕੇ ਜੰਮਣ ਤੇ ਮਰਨਾ ਹੋ ਰਿਹਾ ਹੈ ਤਾਂ ਹੁਣ ਸਰੂਪ ਦੀ ਇਉਂ ਸਮਝ ਲਓ ਆਪਣੇ ਸਾਰੇ ਜਿੰਨੇ ਵੀ ਆਪਾਂ ਸੁਣ ਸੁਣਾ ਰਹੇ ਹਾਂ ਅੱਜ ਦੀ ਕਥਾ ਸਾਡੀ ਆਪਣੀ ਕਥਾ ਹੈ ਸਾਡੇ ਸਰੂਪ ਦੀ ਕਥਾ ਹੈ ਜਿਹੜਾ ਇਸ ਚਮੜੇ ਦੇ ਮਕਾਨ ਵਿੱਚ ਰਹਿ ਰਿਹਾ ਹੈ ਜਿਹੜਾ ਸਾਡੇ ਤਿੰਨਾਂ ਦੇਹਾਂ ਨੂੰ ਪ੍ਰਕਾਸ਼ ਰਿਹਾ ਹੈ ਪੰਜ ਤੱਤ 25 ਪ੍ਰਕਿਰਤੀਆਂ ਦੀ ਇਹ ਚਮੜੇ ਦੀ ਦੇਹ ਹੈ ਜਿਹੜੀ ਇੱਕ ਦੂਜੇ ਨੂੰ ਅਸੀਂ ਦੇਖ ਰਹੇ ਹਾਂ ਇਹਦੇ ਅੰਦਰ 17 ਤੱਤਾਂ ਦੀ ਬਣੀ ਹੋਈ ਦੂਸਰੀ ਦੇਹ ਹੈ ਜਿਹਨੂੰ ਅਸੀਂ ਦੇਖ ਨਹੀਂ ਸਕਦੇ ਸੂਖਮ ਸਰੀਰ ਹੈ ਪੰਜ ਗਿਆਨ ਇੰਦਰੀ ਪੰਜ ਕਰਮ ਇੰਦਰੀ ਪੰਜ ਪ੍ਰਾਣ ਮਨ ਅਤੇ ਬੁੱਧ 17 ਤੱਤ ਹਨ ਉਸਦੇ ਉਹ ਆਉਂਦਾ ਅਤੇ ਜਾਂਦਾ ਹੈ ਉਹ ਜੰਮਣਾ ਅਤੇ ਮਰਨਾ ਹੈ ਹੋਂ ਵਿੱਚ ਆਇਆ ਹੋਂ ਵਿੱਚ ਗਿਆ ਜਿੰਨੀ ਦੇਰ ਤੱਕ ਆਤਮਾ ਦੀ ਸਿੱਖਿਆ ਦਾ ਕਾਰਨ ਨਾ ਹੋ ਜਾਏ ਉਨੀ ਦੇਰ ਤੱਕ ਅੰਧੇਰੇ ਦੇ ਵਿੱਚ ਠੱਕਰਾਂ ਮਾਰਦਾ ਫਿਰਦਾ ਜੀਵਾਤਮਾ ਅਤੇ ਤੀਸਰਾ ਹੈ ਕਾਰਨ ਸਰੀਰ ਉਹਦੇ 'ਚ ਬਰੀਕ ਜਿਹਾ ਪੜਦਾ ਹੀ ਹੈ ਬਦਾਮ ਦੇ ਜਿਹੜੀ ਗਿਰੀ ਹੈ ਇਹਦੇ 'ਤੇ ਤਿੰਨ ਪੜਦੇ ਆਮ ਕਰਕੇ ਅਸੀਂ ਦੇਖਦੇ ਹਾਂ ਦੋ ਪੜਦੇ ਨਜ਼ਰ ਆਉਂਦੇ ਨੇ ਸਾਨੂੰ ਪਰ ਜਿੱਥੇ ਬਿਰਸ਼ ਦੇ ਨਾਲ ਬਦਾਮ ਲੱਗਿਆ ਨਾ ਅਤੇ ਉਹਦੇ ਉੱਤੇ ਜਿਹੜਾ ਪਹਿਲਾ ਪੜਦਾ ਹੈ ਉਹ ਦੇੜ ਕੇ ਫਿਰ ਉਹਦੇ 'ਚੋਂ ਪੜਦਾ ਦੂਸਰਾ ਜਿਹੜਾ ਥੋੜੀਆਂ ਨਾਲ ਕੁੱਟ ਕੇ ਉਹਦੇ ਵਿੱਚੋਂ ਬਦਾਮ ਕੱਢਦੇ ਹਾਂ ਉਹ ਸਖ਼ਤ ਹੁੰਦਾ ਪਰ ਇਹਦੇ ਉੱਤੋਂ ਪਹਿਲਾਂ ਇੱਕ ਪੜਦਾ ਹੋਰ ਸੀ ਅਤੇ ਉਹਦੇ ਵਿੱਚ ਬਦਾਮ ਫਿਰ ਨਿਕਲਦਾ ਹੈ ਬਦਾਮ ਦਾ ਆਪਣਾ ਰੰਗ ਬਿਲਕੁਲ ਚਿੱਟਾ ਹੈ ਲੇਕਿਨ ਜਿਹੜਾ ਅੰਦਰਲਾ ਪੜਦਾ ਹੈ ਉਹਦੇ 'ਚ ਫਿਰ ਉਹਦਾ ਰੰਗ ਹੋਰ ਹੈ ਜਦੋਂ ਉਹ ਰੰਗ ਪਰੇ ਕਰਦੀ ਹੈ ਫਿਰ ਚਿੱਟਾ ਹੈ ਇਸੇ ਤਰ੍ਹਾਂ ਆਤਮਾ ਦਾ ਆਪਣਾ ਰੰਗ ਕੀ ਹੈ ਉਹ ਬ੍ਰਹਮ ਦਾ ਸਰੂਪ ਹੈ ਉਹ ਪਵਿੱਤਰ ਹੈ ਉਹਦੇ 'ਚ ਕੋਈ ਦੋਸ਼ ਨਹੀਂ ਨਿਰਦੋਸ਼ ਹੈ ਉਹਦੇ 'ਚ ਕੋਈ ਕਿਰਿਆ ਵੀ ਨਹੀਂ ਹੈ ਹੁਣ ਉਹਦਾ ਵਰਣਨ ਕਰਨ ਲੱਗੇ ਨਾ ਆਓ ਸੁਣਨਾ ਕਰੋ ਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੋਂਡ ਨਾ ਇਹੋ ਮਾਨਸ ਨਾ ਇਹੋ ਦਿਓ
ਤੇ ਹੁਣ ਕਬੀਰ ਸਾਹਿਬ ਕਹਿਣ ਲੱਗੇ ਭਾਈ ਜਿਹੜਾ ਉਹ ਅੰਦਰਲਾ ਸਰੂਪ ਹੈ ਉਹਨੂੰ ਨਾ ਤਾਂ ਮਨੁੱਖ ਦੇ ਹੀ ਕਿਹਾ ਜਾ ਸਕਦਾ ਮਾਨਸਿਕ ਨਹੀਂ ਹੈ ਉਹ ਮਨੁੱਖ ਨਹੀਂ ਹੈ ਉਹ ਮਨੁੱਖ ਵਰਗੇ ਅੰਗ ਪੈਰ ਨਹੀਂ ਹੈ ਉਹਦੇ ਤੇ ਮਨੁੱਖ ਵਰਗੀ ਸ਼ਕਲ ਨਹੀਂ ਹੈ ਉਹਦੀ ਅਸੀਂ ਫਿਰ ਦੇਵਤੇ ਵਰਗੀ ਹੈ ਕਬੀਰ ਸਾਹਿਬ ਕਹਿੰਦੇ ਨਾ ਇਹ ਦਿਓ ਇਹ ਦੇਵਤਿਆਂ ਵਰਗਾ ਵੀ ਨਹੀਂ ਹੈ ਦੇਵਤਿਆਂ ਦੇ ਵਿੱਚ ਤਾਂ ਕੁਛ ਸਹੂਲਤਾਂ ਨੂੰ ਛੱਡ ਕੇ ਬਾਕੀ ਝੰਝੜ ਸਾਰੇ ਹੀ ਮਨੁੱਖਾਂ ਵਾਲੇ ਹੀ ਅਸਹਿਤਾ ਖਿਆਤਾ ਖੀਨਤਾ ਤਿੰਨ ਪ੍ਰਕਾਰ ਦੇ ਦੁੱਖ ਸਵਰਗਪੁਰੀ ਦੇ ਵਿੱਚ ਆਪ ਤੋਂ ਛੋਟੀ ਨੂੰ ਦੇਖ ਕੇ ਹੰਕਾਰ ਪੈਦਾ ਹੁੰਦਾ ਮੈਂ ਵੱਡਾ ਇਹ ਬਿਮਾਰੀ ਇੱਥੇ ਵੀ ਹੈ ਅਤੇ ਸਵਰਗ 'ਚ ਵੀ ਹੈ ਬਰਾਬਰ ਦੇ ਨੂੰ ਦੇਖ ਕੇ ਈਰਖਾ ਪੈਦਾ ਹੁੰਦੀ ਹੈ ਮੇਰੇ ਬਰਾਬਰ ਕਿਉਂ ਹੈ ਆਪ ਤੋਂ ਵੱਡੇ ਨੂੰ ਦੇਖ ਕੇ ਭੈ ਪੈਦਾ ਹੁੰਦਾ ਹੈ ਉਹਦੇ ਡਰ ਦੇ ਵਿੱਚ ਹੈ ਅਸਹਿਤਾ ਖਿਆਤਾ ਖੀਨਤਾ ਉੱਥੇ ਵੀ ਹੈ ਔਰ ਫਿਰ ਜੇ ਤੁਸੀਂ ਕਹੋ ਵੀ ਦੇਵਤੇ ਇੰਨੇ ਪਵਿੱਤਰ ਹੁੰਦੇ ਨੇ ਜਿਵੇਂ ਲੋਕਾਂ ਨੇ ਸਮਝ ਰੱਖੇ ਨਾ ਇਹਨਾਂ ਨੂੰ ਪਵਿੱਤਰ ਸਮਝ ਕੇ ਮਨੁੱਖ ਜਾਤੀ ਇਹਨਾਂ ਦੀ ਪੂਜਾ ਕਰ ਰਹੀ ਹੈ ਮਹਾਰਾਜ ਕਹਿੰਦੇ ਗਲਤੀ ਇਹ ਗਲਤੀ ਹੈ ਮਨੁੱਖ ਦੀ ਉਹ ਦੇਵਤੇ ਤਾਂ ਤਰਸਦੇ ਨੇ ਮਨੁੱਖ ਸਰੀਰ ਨੂੰ ਵੀ ਸਾਨੂੰ ਪ੍ਰਾਪਤ ਹੋ ਜਾਏ ਇਸ ਦੇਹੀ ਕੋ ਸਿਮਰੈ ਦੇਵ ਦੇਖੋ ਕੈਸੀ ਉਲਟੀ ਪੁਲਟੀ ਗੱਲ ਹੈ ਦੇਵਤੇ ਤਰਸਦੇ ਨੇ ਮਨੁੱਖ ਜਾਤੀ ਮਨੁੱਖ ਸਰੀਰ ਮਿਲ ਜਾਏ ਤੇ ਮਨੁੱਖ ਗਾਹਾਂ ਦੇਵਤਿਆਂ ਨੂੰ ਤਰਸਦੇ ਨੇ ਉਹਨਾਂ ਦੀ ਪੂਜਾ ਕਰਦੇ ਦੇਵਤਿਆਂ ਦੇ ਵਿੱਚ ਜੇ ਇੰਨੀ ਸ਼ੁੱਧਤਾ ਦੀ ਗੱਲ ਹੋਵੇ ਤਾਂ ਦੇਵਤਿਆਂ ਦਾ ਸਭ ਤੋਂ ਵੱਡਾ ਜਿਹੜਾ ਜਿਹਨੂੰ ਇਹ ਕਹਿ ਲਈਏ ਸਭ ਤੋਂ ਵੱਡਾ ਮਰਾਤਵਾ ਜਿਹੜਾ ਹੈ ਦੇਵਤਿਆਂ ਦੇ ਵਿੱਚ ਉਹ ਇੰਦਰਾਸਨ ਹੈ ਭਾਵੇਂ ਤੁਹਾਨੂੰ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਦਾ ਤੇ ਫਿਰ ਇੰਦਰ ਜਿਹਦੇ ਕੋਲ 60 ਅਪਸ਼ਰਾਂ ਮਾਤ ਲੋਕ ਦੇ ਵਿੱਚ ਕੋਈ ਵੀ ਇਸਤਰੀ ਉਹਨਾਂ ਦੇ ਸੁੰਦਰ ਨਹੀਂ ਹੈ ਤੇ ਪੁੱਛੋ ਇੰਦਰ ਨੂੰ ਵੀ ਰਿਸ਼ੀਆਂ ਦੇ ਘਰ ਉੱਥੇ ਇਕੱਠਾ ਛਾਣਨ ਵਾਸਤੇ ਆਇਆ ਸੀ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਇਹ ਪਾਵਨ ਬਚਨ ਕਹੇ, ਸਹੰਸਰ ਦਾਨ ਦੇ ਇੰਦਰ ਰੋਆਇਆ। ਕਿਉਂ ਰੋਇਆ? ਰਿਸ਼ੀ ਨੇ ਸਰਾਪ ਦਿੱਤਾ ਸੀ ਜਿਸ ਬਾਸ਼ਨਾ ਦੇ ਕਾਰਨ, ਜਿਸ ਚਿੰਨ ਦੇ ਕਾਰਨ ਤੋਂ ਆ ਕੇ ਰਿਸ਼ੀਆਂ ਨੂੰ ਗੁਰੀ ਬਖਸ਼ਿਆ, ਗੌਤਮ ਨਾਲ ਅਹਲਿਆ ਇਸਤਰੀ ਤਿਸ ਨੂੰ ਦੇਖ ਇੰਦਰ ਲੁਭਾਣਾ, ਪਰ ਕਰ ਜਾਏ ਸਰਾਪ ਲੈ ਹੋਏ ਸਹਿਸ ਭਗ ਪੱਛੋ ਤਾਣਾ। ਕੋੜੀ ਹੋਇਆ ਬੈਠਾ, ਜੇ ਦੇਵਤੇ ਇੰਨੇ ਪਵਿੱਤਰ ਹੁੰਦੇ ਤਾਂ ਕੋੜੀ ਹੋਇਆ ਕਹਿੰਦੇ ਬੈਠਾ ਫਿਰ ਉਹ ਦੇਵਤਿਆਂ ਦੀਆਂ ਆਤਮਾ ਬਿਲਕੁਲ ਇਸੇ ਤਰ੍ਹਾਂ ਦੇ ਮਨੁੱਖਾਂ ਦੀਆਂ ਆਤਮਾ ਵਰਗੀਆਂ ਹੀ, ਉਹਨਾਂ 'ਚ ਵੀ ਵਿਕਾਰ ਨੇ। ਪਰ ਇੱਕ ਗੁਰੂ ਨਾਨਕ ਦਾ ਸਿੱਖ ਹੈ ਜਿਹਨਾਂ ਦੇ ਵਿੱਚ ਵਿਕਾਰ ਨੇ ਗੁਰੂ ਪਿਆਰੇ, ਜਿਹਨਾਂ ਦੇ ਅੰਦਰ ਸ਼ਬਦ ਚੱਲਦਾ ਹੈ, ਜਿਹਨਾਂ ਨੇ ਇਸ ਅਵਸਥਾ ਨੂੰ ਪ੍ਰਾਪਤ ਕਰ ਲਿਆ ਅਤੇ ਜਿਸ ਵੇਲੇ ਆਪਣੇ ਸਰੂਪ ਨੂੰ ਹੀ ਸਾਰੀ ਜਗ੍ਹਾ ਦੇ ਕੇ ਲਿਆ, ਦਵੈਸ਼ ਖਤਮ ਹੋ ਗਏ। ਮਹਾਰਾਜ ਕਹਿੰਦੇ ਕਬੀਰ ਸਾਹਿਬ, ਨਾ ਇਹ ਮਾਨਸ ਨਾ ਇਹ ਦੇਵ, ਇਹ ਦੇਵਤਾ ਵੀ ਨਹੀਂ ਹੈ। ਇਸ ਤੋਂ ਅੱਗੇ ਦੱਸਦੇ ਹਨ ਜੀ, ਨਾ ਇਹੋ ਜਤੀ,
ਨਾ ਇਹੋ ਜਤੀ ਕਹਾਵੈ ਸਿਓ,
ਤੇ ਨਾ ਉਹ ਆਤਮਾ ਜਿਹੜੀ ਹੈ ਉਹਨੂੰ ਜਤੀ, ਜਿਸਨੇ ਤਿਆਗ ਕੀਤਾ ਹੋਇਆ, ਗ੍ਰਸਤ ਤਿਆਗ ਦਿੱਤਾ। ਸੰਸਾਰ ਦੇ ਵਿੱਚ ਛੇ ਜਤੀਆਂ ਦੀ ਗੱਲ ਆਉਂਦੀ ਹੈ। ਗੁਰੂ ਨਾਨਕ ਨੂੰ ਮਰਦਾਨੇ ਨੇ ਪੁੱਛਿਆ, ਨਾਨਕ ਪ੍ਰਕਾਸ਼ ਵਿੱਚ ਇਹ ਵਚਨ ਆਉਂਦਾ, ਸੱਚੇ ਪਾਤਸ਼ਾਹ ਮੈਂ ਤਾਂ ਸੰਸਾਰ ਵਿੱਚ ਸੈਂਕੜੇ ਬੰਦੇ ਇਹੋ ਜਿਹੇ ਦੇਖੇ ਜਿਨ੍ਹਾਂ ਨੇ ਗ੍ਰਸਤ ਤਿਆਗਿਆ ਹੋਇਆ, ਜਿਨ੍ਹਾਂ ਨੇ ਇਹ ਬਾਸ਼ਨਾ ਤਿਆਗੀ ਹੋਈ ਹੈ, ਅਤੇ ਫਿਰ ਛੇ ਜਤੀਆਂ ਦੀ ਉਹ ਗੱਲ ਕਿਉਂ ਆ ਰਹੀ ਹੈ? ਦੱਤਾਤਰੇ ਹੈ, ਭੀਸ਼ਮ ਪਿਤਾਮਾ ਹੈ, ਹਨੂੰਮਾਨ ਹੈ, ਲਛਮਣ ਹੈ, ਇਹ ਛੇ ਜਤੀਆਂ ਦੀ ਉਹ ਕੀ ਗੱਲ ਆਉਂਦੀ ਹੈ? ਗੁਰੂ ਨਾਨਕ ਸਾਹਿਬ ਕਹਿੰਦੇ ਮਰਦਾਨੇ ਆ, ਇਹ ਜਿਹੜੀ ਕਾਮ ਬਾਸ਼ਨਾ ਹੈ ਇਹ ਅੱਠ ਪ੍ਰਕਾਰ ਦੀ ਹੈ। ਸਿਮਰਨ ਕੀਰਤਨ ਸੇਵਨ ਚਿਤਵਤ ਵਾਤ ਅਕੰਤ ਦਰਟ ਦ੍ਰਿੜ ਸੰਕਲਪ ਪ੍ਰਯਤ ਜਰ ਪ੍ਰਾਪਤ ਅਠ ਕੰਤ। ਇਹ ਜਿਹੜੇ ਛੇ ਜਤੀ ਨੇ ਇਹਨਾਂ ਨੇ ਕਦੇ ਸੰਕਲਪ ਰੂਪ ਦੇ ਅੰਦਰ ਵੀ ਵਿਸ਼ੇ ਦਾ ਸੰਕਲਪ ਵੀ ਨਹੀਂ ਫੁਰਿਆ ਕਹੇ ਇਹਨਾਂ ਨੂੰ ਕਦੇ, ਇਸ ਕਰਕੇ ਇਹ ਛਈਆਂ ਦਾ ਨਾਂ ਤਾਂ ਆਉਂਦਾ ਹੈ। ਤੋ ਇਸ ਕਰਕੇ ਸਾਧ ਸੰਗਤ ਜੀ, ਜਿਹੜੀ ਆਤਮਾ ਕਹਿੰਦੇ ਜਿਹੜੇ ਛੇ ਜਤੀ ਨੇ ਜਾਂ ਜਿਹੜੇ ਹੋਰ ਇਹਨਾਂ ਨੇ ਨਾ ਉਹ ਜਤੀ ਕਹਾਵੇ, ਇਹ ਆਤਮਾ ਨੂੰ ਜਤੀ ਵੀ ਨਹੀਂ ਕਿਹਾ ਜਾ ਸਕਦਾ, ਤੇ ਨਾ ਇਹ ਜਤੀ ਕਹਾਵੇ ਸਿਓ। ਸਿਓ ਦੇ ਸੰਪਰਦਾ ਵਿੱਚ ਦੋ ਅਰਥ ਕੀਤੇ ਜਾਂਦੇ, ਸਿਓ ਸੇਵਕ ਦਾ ਅਰਥ ਵੀ ਲਿਆ ਜਾਂਦਾ ਵੀ ਨਾ ਇਹ ਸੇਵਕ ਹੈ ਨਾ ਸਵਾਮੀ ਬਣਿਆ ਇਹਦੇ। ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਸ਼ਾਂ ਨੇ ਸਾਡੇ ਵੱਡਿਆਂ ਨੇ ਇਹਦਾ ਅਰਥ ਸਪਸ਼ਟ ਕੀਤਾ ਹੈ ਕਿ ਸਿਓ ਨਾ ਇੱਥੇ ਸ਼ੈਵ ਮਤ ਵਾਲਿਆਂ ਦੇ, ਜਿਹੜੇ ਸ਼ਿਵਜੀ ਦੇ ਮਤ ਨੂੰ ਧਾਰਨ ਕਰਨ ਵਾਲੇ, ਕਿ ਇਹ ਜਿਹੜੀ ਆਤਮਾ ਇਹ ਸ਼ੈਵ ਨਹੀਂ, ਉਹਨੂੰ ਸ਼ੈਵ ਕਹਿੰਦੇ ਨੇ, ਸ਼ਿਵ ਨੂੰ ਮੰਨਣ ਵਾਲੀ ਸ਼ੈਵ, ਇਹ ਉਹ ਵੀ ਨਹੀਂ ਹੈ,
ਨਾ ਇਹੋ ਜੋਗੀ ਨਾ ਅਵਧੂਤਾ,
ਤੇ ਨਾ ਇਸ ਆਤਮਾ ਨੂੰ ਜਿਹੜੇ ਦੱਤਾਤਰੇ ਤੋਂ ਯੋਗ ਮਤ ਚੱਲਿਆ। ਇਹ ਯੋਗੀਆਂ ਦੇ ਬਾਰਾਂ ਪੰਥ ਨੇ, ਦਸ ਨਾਮ ਸੰਨਿਆਸੀਆਂ ਯੋਗੀ ਬਾਰਾਂ ਪੰਥ ਚਲਾਏ, ਅਤੇ ਇਹ ਇਸ ਪ੍ਰਕਾਰ ਦੇ ਜਿਹੜੇ ਗੋਰਖਨਾਥ ਮਤ ਵਾਲੇ ਯੋਗੀ ਆਦਿ ਹਨ, ਕਹਿੰਦੇ ਆਤਮਾ ਯੋਗੀ ਵੀ ਨਹੀਂ, ਅਤੇ ਆਤਮਾ ਯੋਗ ਵੀ ਧਾਰਨ ਨਹੀਂ ਕੀਤਾ, ਯੋਗੀ ਵੀ ਨਹੀਂ ਹੈ, ਔਰ ਨਾ ਹੀ ਅਵਧੂਤ ਨਾਮ ਹੈ ਜਿਹੜੇ ਸਭ ਕੁਛ ਤਿਆਗ ਕੇ ਅਤੇ ਅਵਧੂਤ ਬਿਰਤੀ ਤਿਆਗ ਬਿਰਤੀ ਹੈ, ਸਭ ਕੁਛ ਤਿਆਗਿਆ ਹੋਇਆ, ਵਸਤਰ ਤੱਕ ਵੀ ਤਿਆਗ ਦਿੱਤੇ ਇਹੋ ਜਿਹੇ, ਭਾਰਤ ਦੇ ਵਿੱਚ ਇਸ ਤਰ੍ਹਾਂ ਦਾ ਮਤ ਵੀ ਹੈ, ਕਿਆ ਨਾ ਕਿ ਕਿਆ ਬੰਧੇ ਚਾਮ ਜਬ ਨਹੀਂ ਚੀਨ ਸਿਆਜ, ਅਤੇ ਪੂਰੇ ਸੰਸਾਰ ਦੇ ਅੰਦਰ ਲੋਕ ਇੱਧਰ ਦੇ ਗੋਰੇ ਉਹਨਾਂ ਦੀਆਂ ਵੀਡੀਓ ਬਣਾ ਬਣਾ ਕੇ ਲੋਕਾਂ ਨੂੰ ਦੱਸ ਰਹੇ, ਹਿੰਦੁਸਤਾਨ 'ਚ ਇਹੋ ਜਿਹੇ ਲੋਕ ਵੀ ਹੈ, ਅਲਪਨਗਨ ਰਹਿੰਦੇ, ਉਹ ਕਹਿੰਦੇ ਅਵਧੂਤ ਹੈ, ਅਸੀਂ ਸਾਡਾ ਕੋਈ ਲੈਣ ਦੇਣ ਨਹੀਂ ਕਿਸੇ ਦੇ ਨਾਲ, ਕਹਿੰਦੇ ਅਵਧੂਤ ਵੀ ਆਤਮਾ ਨੂੰ ਅਵਧੂਤ ਵੀ ਨਹੀਂ ਕਿਹਾ ਜਾ ਸਕਦਾ। ਗੁਰੂ ਗ੍ਰੰਥ ਸਾਹਿਬ ਸਾਡੇ ਆਤਮਾ ਦੀ ਲਖਤਾ ਕਰਾਉਂਦੇ ਨੇ। ਆਤਮਾ ਹੈ ਕੀ? ਅਸੀਂ ਜਿੰਨੇ ਮਰਜ਼ੀ ਸਿਆਣੇ ਬਣੇ ਫਿਰੀਏ, ਬਾਹਰ ਦਾ ਗਿਆਨ ਪ੍ਰਾਪਤ ਕਰਨ ਵਾਸਤੇ ਅਸੀਂ ਯਤਨਸ਼ੀਲ ਹੈ, ਕਦੇ ਅਸੀਂ ਆਪਣੇ ਆਪ ਦੇ ਆਪੇ ਦਾ ਗਿਆਨ ਕਦੇ ਖੇਚਲੇ ਨਹੀਂ ਕੀਤੀ ਸਮਝਣ ਦੀ ਕਿ ਅਸੀਂ ਆਪਣੇ ਆਪ ਨੂੰ ਸਮਝ ਲਈਏ, ਸੁਣੋ ਰੇ ਤੂੰ ਕੌਣ, ਕਹਾਂ ਤੇ ਆਇਆ, ਕੌਣ ਹੈ ਤੂੰ। ਤੋ ਇਸ ਕਰਕੇ ਸਾਧੂ ਜੀ, ਭਾਈ ਸਾਹਿਬ ਭਾਈ ਨੰਦ ਲਾਲ ਜੀ ਦੀ ਗੱਲ ਆਉਂਦੀ ਹੈ ਤੇ ਭਾਈ ਸਾਹਿਬ ਦੀ ਜਿਹੜੀ ਪਹਿਲੀ ਮਿਲਣੀ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਲ ਬੜੀ ਰਸਮਈ ਹੈ। ਆਪਣਾ ਦੀਨ ਇਮਾਨ ਬਚਾਉਣ ਵਾਸਤੇ, ਆਪਣੀ ਜਾਨ ਬਚਾਉਣ ਵਾਸਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸ਼ਰਨ ਲਈ ਸੀ ਭਾਈ ਨੰਦ ਲਾਲ ਨੇ। ਔਰੰਗਜ਼ੇਬ ਨੇ ਇਹਨੂੰ ਮੁਸਲਮਾਨ ਬਣਾ ਦੇਣਾ ਸੀ। ਕੁਰਾਨ ਦੀਆਂ ਆਇਤਾਂ ਦੇ ਜਿਹੜੇ 1400 ਆਲਮ ਫਾਜ਼ਲੀ ਦੇ ਡਿਗਰੀ ਵਾਲਿਆਂ ਨੂੰ ਅਰਥ ਨਾ ਆਏ, ਭਾਈ ਨੰਦ ਲਾਲ ਨੇ ਮੁਅੱਜ਼ਮ ਸ਼ਾਹ ਜਿਹੜਾ ਬਾਅਦ 'ਚ ਬਹਾਦਰ ਸ਼ਾਹ ਬਣਿਆ ਉਹਦੇ ਕੋਲੋਂ ਕਰਾ ਦਿੱਤੇ। ਫਿਰ ਔਰੰਗਜ਼ੇਬ ਨੇ ਕਿਹਾ ਜਿਹਾ ਕਾਬਲ ਬੰਦਾ ਕਾਫਰਾਂ 'ਚ ਨਹੀਂ ਚਾਹੀਦਾ, ਇਸਲਾਮ 'ਚ ਚਾਹੀਦਾ। ਬਹਾਦਰ ਸ਼ਾਹ ਨੇ ਉੱਥੋਂ ਤਰੀਕੇ ਨਾਲ ਕੱਢਿਆ ਸੀ, ਚੋਰ ਮੋਰੀ ਪੰਜਾਬ ਦੀ ਧਰਤੀ 'ਤੇ ਆਇਆ, ਪੁੱਛਿਆ ਕਿਸੇ ਨੂੰ ਕਿ ਵੀ ਸੱਜਣਾ ਤੂੰ ਮੈਨੂੰ ਬੜਾ ਸੂਝਵਾਨ ਲੱਗਦਾ, ਜਿਹਦਾ ਵੈਰੀ ਦਿੱਲੀ ਦਾ ਤਖ਼ਤ ਬਣ ਜਾਏ, ਕੋਈ ਅੱਜ ਸੰਸਾਰ ਸ਼ਕਤੀ ਹੈ ਸੀ ਜਿਹੜੀ ਦਿੱਲੀ ਦੇ ਤਖ਼ਤ ਦੇ ਜ਼ੁਲਮ ਤੋਂ ਬਚਾ ਸਕੇ? ਉਹ ਕਹਿੰਦੇ ਹਾਂ ਹੈ ਇਸੀ ਵੀ ਸ਼ਕਤੀ। ਕਹਿੰਦਾ ਦੱਸ ਕੌਣ? ਕਹਿੰਦੇ ਅਨੰਦਪੁਰ ਵਾਲਾ ਗੁਰੂ, ਕਲਗੀ ਵਾਲਾ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ। ਇਹਨੂੰ ਖੁਸ਼ੀ ਮਹਿਸੂਸ ਹੋਈ, ਪਹੁੰਚਿਆ। ਜਿਸ ਵੇਲੇ ਕਹਿੰਦੇ ਰਾਤ ਪੂਰਨਮਾਸ਼ੀ ਦੀ, ਸਾਰੀ ਰਾਤ ਦਾ ਚੰਦਰਮਾ ਸੀ, ਇਹ ਰਾਤ ਨੂੰ ਬੇਚੈਨ ਹੋਇਆ ਫਿਰਦਾ, ਤੜਫ ਰਿਹਾ ਜਿਵੇਂ ਮੱਛੀ ਪਾਣੀ ਤੋਂ ਬਾਹਰ ਤੜਫਦੀ ਹੁੰਦੀ ਹੈ। ਇਹਨੂੰ ਲੱਗਿਆ ਵੀ ਅੱਜ ਰਾਤ ਬੜੀ ਲੰਮੀ ਹੋ ਗਈ, ਕਦੋਂ ਦਿਨ ਚੜ੍ਹੇ ਤੇ ਮੈਂ ਕਲਗੀ ਵਾਲੇ ਦੇ ਦੀਦਾਰ ਕਰਾਂ। ਕਹਿੰਦੇ ਰਹਿ ਨਾ ਹੋਇਆ, ਫਿਰ ਵੀ ਕਵੀ ਸੀ ਔਰ ਬਹੁਤ ਵੱਡਾ ਵਿਦਵਾਨ ਸੀ, ਜਿੱਥੇ ਸੱਚੇ ਪਾਤਸ਼ਾਹ ਦਾ ਸੁਗਾਸਨ ਸੀ, ਰਾਤ ਨੂੰ ਜਿੱਥੇ ਆਰਾਮ ਕਰਦੇ ਸੀ ਕਲਗੀ ਵਾਲੇ ਸਤਿਗੁਰੂ, ਜਿੱਥੇ ਮਹਿਲ ਸਨ ਕਲਗੀ ਵਾਲੇ ਦੇ, ਉਸ ਮਹਿਲਾਂ ਦੇ ਹੇਠਲੇ ਪਾਸੇ ਨੂੰ ਘੁੰਮਦਾ ਹੋਇਆ ਮਹਿਲਾਂ ਵੱਲ ਨੂੰ ਕਦੇ ਵੇਖ ਲੈਂਦਾ, ਉੱਚੇ ਉੱਚੇ ਗੁਣ ਬਣਾਇਆ, ਉੱਚੇ ਉੱਚੇ ਉੱਚੀ ਆਵਾਜ਼ ਵਿੱਚ ਕਹਿੰਦਾ ਕਲਗੀ ਵਾਲਿਆ, ਮੈਂ ਸੁਣਿਆ ਤੂੰ ਦਿਲਾਂ ਦੇ ਸੌਦੇ ਕਰਦਾ, ਮੈਂ ਤੇਰੇ ਕੋਲ ਆਪਣਾ ਦਿਲ ਵੇਚਣ ਵਾਸਤੇ ਆਇਆ ਤੇ ਰਾਤ ਮੁੱਕਣ ਵਿੱਚ ਨਹੀਂ ਆ ਰਹੀ, ਰਾਤ ਮੁੱਕੇ ਤੇ ਮੈਂ ਆਪਣਾ ਦਿਲ ਦਿਆਂ ਤੈਨੂੰ। ਕਹਿੰਦੇ ਮਹਾਰਾਜ ਨੇ ਤਾਕੀ ਖੋਲੀ, ਸਿੱਧੀ ਚੰਦਰਮਾ ਦੀ ਰੋਸ਼ਨੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਿਹਰੇ ਤੇ ਪਈ ਤੇ ਭਾਈ ਨੰਦ ਲਾਲ ਦਰਸ਼ਨ ਕਰਕੇ ਗਦਗਦ ਹੋ ਗਿਆ, ਧਰਤੀ ਤੇ ਲੰਮਾ ਪੈ ਕੇ ਮੱਥਾ ਟੇਕਿਆ ਤੇ ਅੱਜ ਤੱਕ ਇਹੋ ਜਿਹਾ ਆਨੰਦ ਕਿਸੇ ਦੇ ਦਰਸ਼ਨਾਂ ਵਿੱਚੋਂ ਨਹੀਂ ਸੀ ਆਇਆ। ਪ੍ਰਭ ਦੇਖਦਿਆਂ ਦੁੱਖ ਭੁੱਖ ਗਈ। ਮਹਾਰਾਜ ਕਹਿੰਦੇ ਵੀ ਕੌਣ ਹੈ, ਕੀ ਚਾਹੁੰਦਾ ਹੈ? ਕਹਿੰਦੇ ਮਹਾਰਾਜ ਦਿਲ ਵੇਚਣਾ ਹੈ। ਮਹਾਰਾਜ ਕਹਿੰਦੇ ਵੀ ਮੈਂ ਸਿੱਖਾਂ ਦੇ ਦਿਲ ਖਰੀਦਦਾ ਤੇ ਤੂੰ ਇੰਨਾ ਕਾਲਾ ਪਿਆ, ਦਿਨ ਚੜ੍ਹੇ ਕਰ ਲੈਂਦੇ ਸੌਦਾ, ਪਰ ਚੱਲ ਕੋਈ ਬਾਤ ਨਹੀਂ, ਆਪਾਂ ਹੁਣੇ ਕਰ ਲੈਂਦੇ ਹਾਂ ਸੌਦਾ। ਤੇ ਹੁਣ ਵੀ ਸੌਦਾ ਵੇਚਣ ਵਾਲੇ ਨੇ ਆਪਣੇ ਸੌਦੇ ਬਾਰੇ ਦੱਸਣਾ ਹੁੰਦਾ ਤੇ ਲੈਣ ਵਾਲੇ ਨੇ ਦੇਖਣਾ ਹੁੰਦਾ ਵੀ ਇਹ ਇੰਨੀ ਕੀਮਤ ਦੀ ਚੀਜ਼ ਹੈ ਜਾਂ ਨਹੀਂ, ਕੈਸਾ ਹੈ ਤੇਰਾ ਸੌਦਾ ਜਿਹੜਾ ਮੈਨੂੰ ਦੇਣ ਵਾਸਤੇ ਹੈ, ਸੌਦਾ ਕੈਸਾ ਹੈ? ਕਹਿੰਦਾ ਜੀ ਬਿਲਕੁਲ ਪਾਕ ਪਵਿੱਤਰ। ਮਹਾਰਾਜ ਕਹਿੰਦੇ ਝੂਠ, ਜਦੇ ਦਰਵਾਜ਼ਾ ਬੰਦ ਕਰ, ਤਾਕੀ ਬੰਦ ਕਰ। ਕਿਹਾ ਵੀ ਬੜੀ ਗੜਬੜ ਹੋ ਗਈ, ਸਾਰੀ ਰਾਤ ਤੜਫਦਾ ਰਿਹਾ, ਬੂਹਾ ਮੁੜ ਕੇ ਨਹੀਂ ਖੋਲਿਆ, ਤਾਕੀ ਨਹੀਂ ਖੋਲੀ, ਦਿਨ ਚੜ੍ਹੇ ਕਿਤੇ ਮਿਲ ਗਿਆ ਕੋਈ ਭਾਈ ਦਇਆ ਸਿੰਘ ਵਰਗਾ, ਕਹਿਣ ਲੱਗਾ ਗੁਰੂ ਕੇ ਸਿੱਖਾ ਮੇਰੇ ਕੋਲੋਂ ਪਤਾ ਨਹੀਂ ਕੀ ਹੋ ਗਿਆ, ਮੇਰੀ ਵਿਦਿਆ ਮੇਰਾ ਸਾਥ ਨਹੀਂ ਦੇ ਰਹੀ ਤੇ ਦਰਸ਼ਨ ਵੀ ਹੋਏ, ਬਚਨ ਲਾਓ ਮੇਰਾ ਸੌਦਾ ਵਿਚਾਲੇ ਰਹਿ ਗਿਆ। ਮੈਂ ਕਿਹਾ ਕੀ ਸੀ? ਕਹਿੰਦੇ ਜੀ ਮੈਨੂੰ ਕਲਗੀ ਵਾਲੇ ਨੇ ਪੁੱਛਿਆ ਸੀ ਜਿਹੜਾ ਸੌਦਾ ਦੇਣ ਲੱਗਿਆ, ਤੇਰਾ ਦਿਲ ਕੈਸਾ ਹੈ? ਮੈਂ ਕਿਹਾ ਜੀ ਬੜਾ ਪਵਿੱਤਰ ਹੈ। ਕਹਿੰਦੇ ਉਹ ਬਹੁਤ ਵੱਡੀ ਗਲਤੀ ਕੀਤੀ ਹੈ। ਐਡੀ ਗਲਤੀ? ਤੂੰ ਕੁਛ ਪੜ੍ਹਿਆ ਲਿਖਿਆ ਨਹੀਂ ਹੈ? ਇੱਕ ਸਿੱਖ ਕਹਿੰਦਾ ਆਲਮ ਫਾਜ਼ਲ ਦੀ ਡਿਗਰੀ ਵਾਲੇ 1400 ਵਿਦਵਾਨਾਂ ਨੂੰ ਜਿਹੜਾ ਹਿੰਦੁਸਤਾਨ ਦੇ ਜਿੱਤ ਕੇ ਆਇਆ, ਹਜੇ ਤੈਨੂੰ ਤਾਂ ਬੋਲਣ ਦਾ ਹੀ ਨਹੀਂ ਪਤਾ। ਕਹਿੰਦਾ ਵੀ ਵਾਕਿਆ ਅੱਛਾ ਕੀ ਚੂਕ ਹੋਈ ਹੈ? ਕਹਿੰਦੇ ਤੈਂ ਕਹਿਣਾ ਸੀ ਵੀ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ, ਫਿਰ ਤੇਰਾ ਸੌਦਾ ਵਿਕਣਾ ਸੀ ਕਿ ਹੁਣ ਤਾਂ ਕੰਮ ਖਰਾਬ ਕਰ ਲਿਆ ਤੈਂ, ਹੁਣ ਤਾਂ ਹੋ ਸਕਦਾ ਦਿਨ ਚੜੇ ਵੀ ਇਸ ਸੌਦੇ 'ਚ ਕੋਈ ਰੁਕਾਵਟ ਆ ਜਾਏ। ਕਹਿੰਦਾ ਵੀ ਮੈਂ ਇਸ ਤਰ੍ਹਾਂ ਹੀ ਕਹੂੰਗਾ, ਠੀਕ। ਅਤੇ ਕਹਿੰਦਾ ਵੀ ਮੈਂ ਨਾ ਉਹਨਾਂ ਚਿਰ ਖਾਣਾ ਪੀਣਾ ਕੁਛ, ਮੈਨੂੰ ਦੱਸੋ ਵੀ ਗੁਰੂ ਸਾਹਿਬ ਕਿੰਨੇ ਕੁ ਵਜੇ ਬੂਹਾ ਖੋਲਦੇ ਆ? ਉਹਨਾਂ ਦੱਸੇ ਵੀ ਇੰਨੇ ਕੁ ਵਜੇ ਖੋਲ, ਉਹ ਜਾ ਕੇ ਬੂਹੇ 'ਤੇ ਬਹਿ ਗਏ। ਕਹਿੰਦੇ ਨੂੰ ਉਸ ਦਿਨ ਗੁਰੂ ਨੇ ਬੂਹਾ ਹੀ ਨਹੀਂ ਖੋਲੇ, ਮਹਾਰਾਜ ਬਾਹਰ ਹੀ ਨਹੀਂ ਆਏ। ਉਹ ਇੰਤਜ਼ਾਰ ਕਰਦਾ ਕਰਦਾ ਥੱਕ ਗਿਆ ਅਤੇ ਬੂਹੇ 'ਤੇ ਬੈਠਾ ਲੱਗਿਆ ਰੋਣ, ਅਤੇ ਦਰਵਾਜ਼ਾ ਖੜਕਾਇਆ। ਮਹਾਰਾਜ ਕਹਿੰਦੇ ਕੌਣ ਹੈ? ਕਹਿੰਦੇ ਜੀ ਮੈਂ ਨੰਦ ਲਾਲ। ਕਹਿੰਦੇ ਮੈਂ ਵਾਸਤੇ ਦਰਵਾਜ਼ਾ ਨਹੀਂ ਖੁੱਲ੍ਹੇਗਾ, ਮੈਂ ਹੈ ਤੇਰੇ ਵਿੱਚ, ਹੋਏਗਾ ਮੈਂ ਕੀ ਕਹਿਣਾ ਕਰ। ਭਾਈ ਨੰਦ ਲਾਲ ਕਹਿਣ ਲੱਗਿਆ ਜੀ ਬੜਾ ਗਜਬ ਹੋ ਗਿਆ, ਦੂਸਰੀ ਵਾਰੀ ਫਿਰ ਸੌਦਾ ਵਿਚਾਲੇ ਰਹਿ ਗਿਆ, ਦੂਸਰੀ ਵਾਰੀ ਫਿਰ ਧੋਖਾ ਖਾ ਗਿਆ। ਹੌਕਾ ਲੈ ਕੇ ਨੰਦ ਲਾਲ ਕਹਿੰਦਾ ਇਹ ਜੀ ਵਿਦਿਆ ਪੜ੍ਹਨ ਦੇ ਨਾਲੋਂ ਕਲਗੀ ਵਾਲੇ ਦੇ ਘੋੜਿਆਂ ਦੇ ਖਰਖਰਾ ਕਰਨ ਵਾਲੇ ਸਿੱਖ ਚੰਗੇ ਨਾ ਅਨਪੜ੍ਹ, ਮੈਨੂੰ ਤਾਂ ਬੋਲਣ ਦਾ ਹੀ ਨਹੀਂ ਪਤਾ, ਮੈਂ ਕੀ ਕੱਟਿਆ। ਰੋਇਆ ਤੇ ਹੁਣ ਤੀਸਰੀ ਵਾਰ ਨੂੰ ਮਹਾਰਾਜ ਨੇ ਫਿਰ ਪੁੱਛਿਆ ਵੀ ਕੌਣ ਹੈ ਜਿਹੜਾ ਬੂਹੇ 'ਤੇ ਰੋ ਰਿਹਾ ਹੈ? ਕਹਿੰਦਾ ਜੀ ਮੈਂ ਦਾਸ ਨੰਦ ਲਾਲ। ਮਹਾਰਾਜ ਕਹਿੰਦੇ ਚਲਾਕੀ ਕਰਦਾ, ਮੈਂ ਭਾਵੇਂ ਨਿਮਰਤਾ ਦਾ ਬੁਰਕਾ ਪਾ ਕੇ ਆ ਜਾਵੇ ਗੁਰੂ ਨਾਨਕ ਦੇ ਘਰ ਵਿੱਚ, ਇੱਥੇ ਬੁਰਕੇ ਪਾੜ ਕੇ ਦੇਖ ਲੈਂਦਾ ਗੁਰੂ ਵੀ ਇਹਦੇ ਵਿੱਚ ਮੈਂ ਬੈਠੀ ਹਾਂ, ਮੈਂ ਵਾਸਤੇ ਬੂਹਾ ਨਹੀਂ ਖੋਲੇਗਾ, ਜਾ ਇੱਧਰੋਂ ਆਇਆ। ਨੰਦ ਲਾਲ ਦੇ ਵਿੱਚ ਕੁਛ ਵੀ ਨਹੀਂ ਰਿਹਾ, ਧਾਹਾਂ ਮਾਰ ਮਾਰ ਕੇ ਰੋਇਆ। ਤੀਜੀ ਵਾਰ ਨੂੰ ਪੁੱਛਿਆ ਮਹਾਰਾਜ ਗੁਰ ਕੌਣ ਹੈ? ਕਹਿੰਦਾ ਦਾਦਾ ਪਤਾ ਹੀ ਨਹੀਂ ਲੱਗ ਰਿਹਾ ਕੌਣ ਹੈ, ਬਸ ਇਹੀ ਪੁੱਛਣ ਆਇਆ ਵੀ ਮੈਂ ਕੌਣ ਹਾਂ। ਮਹਾਰਾਜ ਨੇ ਬੂਹਾ ਖੋਲ ਤਾਂ ਕਹਿੰਦੇ ਆ ਜਾ, ਤੂੰ ਵਿਦਵਾਨ ਬਣ ਕੇ ਆਇਆ ਸੀ, ਇਸ ਕਰਕੇ ਇਸ ਅਵਸਥਾ ਦੀ ਬਾਤ ਹੈ ਗੁਰੂ ਪਿਆਰਿਓ, ਇਹ ਜਤੀ ਨਹੀਂ ਹੈ, ਇਹ ਅਵਧੂਤ ਨਹੀਂ ਹੈ। ਅੱਗੇ ਦੱਸਦੇ ਹਨ ਜੇ ਨਾ ਇਹ ਸੰਨਿਆਸੀ ਕਿਤੇ
ਨਾ ਇਸ ਮਾਏ ਨਾ ਕਾਹੂ ਕੂਤਾ,
ਇੱਥੋਂ ਦੇ ਨਾ ਇਹ ਜਤੀ ਕਹਾਵੇ ਸੋਈ ਸਿਖੜੀ ਕੋਈ ਨਹੀਂ, ਨਾ ਉਹ ਜੋਗੀ, ਨਾ 12 ਜੋਗੀ ਜਿਹੜੇ 12 ਪੰਥ ਨੇ ਇਹਨਾਂ ਦੇ, ਆਈ ਪੰਥ ਸਾਰੇ ਤੋਂ ਵੱਡੇ, ਨਾ ਅਵਧੂਤਾ, ਨਾ ਤਿਆਗੀ, ਨਾ ਇਸ ਮਾਏ, ਇਹਦੀ ਮਾਂ ਵੀ ਕੋਈ ਨਹੀਂ ਹੈ। ਜਿਹੜੀ ਆਤਮਾ ਹੈ ਨਾ, ਪਰਮਾਤਮਾ ਦੀ ਮਾਂ ਕੋਈ ਨਹੀਂ, ਪਰਮਾਤਮਾ ਦਾ ਪਿਓ ਕੋਈ ਨਹੀਂ, ਤੇ ਆਤਮਾ ਦੀ ਮਾਂ ਕੋਈ ਨਹੀਂ, ਆਤਮਾ ਦਾ ਪਿਓ ਕੋਈ ਨਹੀਂ, ਉਹਦਾ ਸਰੂਪ ਹੈ। ਨਾ ਇਸ ਮਾਏ, ਨਾ ਕਾਹੂ ਕੂਤਾ, ਨਾ ਇਹ ਕਿਸੇ ਦਾ ਪੁੱਤ ਹੈ, ਨਾ ਇਹਦੀ ਕੋਈ ਮਾਂ ਹੈ, ਇਹ ਐਸਾ ਸਿਰਜ ਸਰੂਪ ਹੈ।
ਮੰਦਰ ਮੈਂ ਕੌਣ ਵਸਾਈ,
ਇਹਦੇ ਅੱਤ ਪੈਦਾ ਹੋ ਗਏ ਸੀ, ਇਸ ਮੰਦਰ ਦੇ ਚਮੜੇ ਦੇ ਮਕਾਨ ਵਿੱਚ ਕੌਣ ਹੈ ਜਿਹੜਾ ਇਸ ਨੂੰ ਚਲਾਉਣ ਵਾਲਾ ਹੈ, ਉਹਦੀ ਪਹਿਚਾਨ ਕਿਵੇਂ ਹੋਵੇ, ਕੌਣ ਵਸ ਰਿਹਾ ਹੈ?
ਤਾਕਾ ਅੰਤ ਨਾ ਕੋ ਪਾਈ,
ਕਬੀਰ ਸਾਹਿਬ ਕਹਿੰਦੇ ਵੀ ਉਸ ਦਾ ਅੰਤ ਕੋਈ ਵੀ ਨਹੀਂ ਪਾ ਸਕਦਾ, ਉਹ ਬੇਅੰਤ ਹੈ। ਇਹਦਾ ਖੁਲਾਸਾ ਕਰਨਗੇ ਅਖੀਰ ਵਿੱਚ ਜਾ ਕੇ, ਪਰਮਾਤਮਾ ਦਾ ਕੋਈ ਅੰਤ ਨਹੀਂ, ਆਤਮਾ ਦਾ ਵੀ ਕੋਈ ਅੰਤ ਨਹੀਂ, ਪਰਮਾਤਮਾ ਪ੍ਰਕਾਸ਼ ਰੂਪ ਹੈ, ਆਤਮਾ ਪ੍ਰਕਾਸ਼ ਰੂਪ ਹੈ, ਸਤ ਚੇਤਨੰਦ ਬ੍ਰਹਮ ਦੇ ਵਿਸ਼ੇਸ਼ਣ ਇਹੀ ਆਤਮਾ ਦੇ ਵਿਸ਼ੇਸ਼ਣ, ਕੋਈ ਫਰਕ ਨਹੀਂ। ਅੱਗੇ ਦੱਸਦੇ ਹਨ ਜੀ ਅਸਤਾਈ ਦੇ ਕੇ ਕਹਿੰਦੇ ਜੀ
ਨਾ ਇਹ ਗ੍ਰਹੀ ਨਾ ਉਹ ਦਾਸੀ,
ਉਸ ਆਤਮਾ ਨੂੰ ਇਹ ਨਹੀਂ ਕਿਹਾ ਜਾ ਸਕਦਾ ਕਿ ਗ੍ਰਿਸਤੀ ਹੈ, ਆਤਮਾ ਗ੍ਰਿਸਤੀ ਨਹੀਂ ਹੈ। ਔਰ ਫਿਰ ਨਾ ਉਦਾਸੀ, ਜਿਹੜਾ ਗ੍ਰਿਸਤੇ ਆ ਕੇ ਚਲਿਆ ਜਾਵੇ ਉਹਨੂੰ ਉਦਾਸੀ ਕਹਿੰਦੇ। ਗੁਰੂ ਨਾਨਕ ਨੇ 4 ਉਦਾਸੀਆਂ ਧਾਰਨ ਕੀਤੀਆਂ, ਉਦਾਸੀ ਮਤਲਬ ਬਿਰਖਤਾ ਦਾ ਨਾਮ ਹੈ, ਤਿਆਗ ਦਾ ਨਾਮ ਹੈ। 4 ਵਾਰੀ ਘਰ ਛੱਡ ਕੇ ਪ੍ਰਚਾਰ ਫੇਰੀ 'ਤੇ ਨਿਕਲੇ ਮਹਾਰਾਜ ਗੁਰੂ ਨਾਨਕ ਸਾਹਿਬ, ਇਹਨੂੰ 4 ਉਦਾਸੀਆਂ ਕਹਿੰਦੇ। ਆਤਮਾ ਉਦਾਸੀ ਵੀ ਨਹੀਂ ਹੈ, ਆਤਮਾ ਦਾ ਇੱਕ ਆਪਣਾ ਸਰੂਪ ਹੈ। ਜਿਵੇਂ ਉਦਾਸੀ ਪੰਥ ਹੈ, ਉਦਾਸੀ ਨਿਰਤੀ ਹੋ ਜਾਂਦੀ ਹੈ, ਉਪਰਾਮਤਾ ਵਾਲੀ ਕਹਿੰਦੇ ਉਹ ਵੀ ਨਹੀਂ ਹੈ ਆਤਮਾ ਵਿੱਚ।
ਨਾ ਇਹ ਰਾਜ ਨਾ ਭੀਖ ਮੰਗਾਸੀ,
ਆਤਮਾ ਨੂੰ ਇਹ ਵੀ ਨਹੀਂ ਕਿਹਾ ਜਾ ਸਕਦਾ ਵੀ ਇਹ ਰਾਜਾ ਹੈ, ਆਤਮਾ ਨੂੰ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਇਹ ਕੰਗਾਲ ਹੈ, ਭੀਖ ਮੰਗਣ ਵਾਲਾ ਜਿਹਦੇ ਪੱਲੇ ਫੁੱਟੀ ਕੌਡੀ ਨਹੀਂ, ਕੋਈ ਗਰੀਬ ਹੈ ਕੰਗਾਲ, ਆਤਮਾ ਕੰਗਾਲ ਵੀ ਨਹੀਂ ਹੈ, ਆਤਮਾ ਰਾਜਾ ਵੀ ਨਹੀਂ। ਦੋਨਾਂ ਸਰੂਪਾਂ ਤੋਂ ਵਿਲੱਖਣ ਹੈ,
ਨਾ ਇਸ ਪਿੰਡ ਨਾ ਰੱਖੂ ਰਾਤੀ
ਤੇ ਨਾ ਆਤਮਾ ਸਰੀਰ ਰੂਪ ਹੈ। ਪਿੰਡ ਨਾਮ ਸਰੀਰ ਦਾ, ਜੀਓ ਪਿੰਡ ਸਭ ਤੇਰਾ ਕਹਿੰਦੇ ਨਾ ਬਦਲ ਅਰਦਾਸ ਕਰਦੇ, ਜੀਓ ਜੀਵ ਆਤਮਾ ਪਿੰਡ ਸਰੀਰ। ਨਾ ਇਹ ਪਿੰਡ, ਨਾ ਇਹ ਪਿੰਡ ਕਹੀਏ ਸਰੀਰ, ਨਾ ਰਖਤੂ ਰਾਤੀ, ਇਹਦੇ 'ਚ ਰੱਤੀ ਜਿੰਨੀ ਵੀ ਰਕਤ ਖੂਨ ਵੀ ਨਹੀਂ ਹੈ ਆਤਮਾ ਦੇ ਵਿੱਚ, ਇਹ ਤਾਂ ਜਿਸਮ ਦੇ ਵਿੱਚ ਹੈ ਖੂਨ। ਤੇ ਇਸ ਕਰਕੇ ਤੇ ਨਾ ਇਹ ਪਿੰਡ ਨਾ ਰਖਤੂ ਰਾਤੀ, ਰਕਤ ਵੀ ਨਹੀਂ ਹੈ ਤੇ ਰਾਤੀ ਮਾਤਰ ਵੀ, ਇਹ ਸੰਸਾਰ ਦੇ ਆਤਮਾ ਕਿਸੇ ਪਦਾਰਥ ਵਿੱਚ ਰਤੀ ਹੋਈ ਵੀ ਨਹੀਂ ਹੈ, ਇਹ ਵੀ ਇਹਦਾ ਅਰਥ ਜਾਣਨਾ ਨੇ।
ਨਾ ਇਹੋ ਬ੍ਰਾਹਮਣ, ਨਾ ਇਹੋ ਖਾਤੀ,
ਨਾ ਇਹਨੂੰ ਬ੍ਰਾਹਮਣ ਕਿਹਾ ਜਾ ਸਕਦਾ ਹੈ। ਖਾਤੀ ਨਾਮ ਸਾਧ ਸੰਗੀ ਤਰਖਾਣ ਨੂੰ ਕਹਿੰਦੇ, ਤਰਖਾਣਾ ਨੂੰ ਆਮ ਕਰਕੇ ਸ਼ੂਦਰਾਂ ਦੇ ਵਿੱਚ ਗਿਣਦੇ ਸੀ ਬ੍ਰਾਹਮਣ ਲੋਕ, ਕਹਿੰਦੇ ਨਾ ਬ੍ਰਾਹਮਣ ਨਾ ਸ਼ੂਦਰ, ਇਹ ਅਰਥ ਬਣਦਾ, ਨਾ ਇਹ ਬ੍ਰਾਹਮਣ ਨਾ ਇਹ ਖਾਤੀ। ਮਤਲਬ ਚਾਰੇ ਵਰਨਾਂ ਦੇ ਵਿੱਚੋਂ ਬ੍ਰਾਹਮਣ ਛਤਰੀ ਸੂਦ ਵੈਸ ਆਤਮਾ ਦੀ ਕੋਈ ਵੀ ਜਾਤ ਨਹੀਂ ਹੈ। ਤੇ ਇਹ ਸਰੀਰ ਦੇ ਵਿੱਚ ਬ੍ਰਾਹਮਣਾਂ ਦੀਆਂ ਕਲਪੀਆਂ ਜਾਤਾਂ ਹਨ ਜੇ।
ਨਾ ਇਹ ਤਪਾ ਕਹਾਵੈ ਸੇਖ,
ਤੇ ਨਾ ਇਹ ਕੋਈ ਤਪੱਸਿਆ ਕਰਨ ਵਾਲਾ, ਕੋਈ ਤਪਸਵੀ ਕਰਾਉਣ ਵਾਲਾ ਹੈ ਵੀ ਇਹ ਤਪਾ ਹੈ, ਤਪ ਕਰਨ ਵਾਲੇ ਨੂੰ ਤਪਾ ਕਹਿ ਦਿੰਦੇ। ਤੇ ਨਾ ਇਹ ਸ਼ੇਖ ਬਿਰਧ ਜਾਤੀ ਵਾਲਾ ਜਿਹੜਾ ਮੁਸਲਮਾਨਾਂ ਦੇ ਵਿੱਚ ਨਾ, ਇੱਥੇ ਆਪਾਂ ਨੂੰ ਪੰਕਤੀ ਥੋੜ੍ਹੀ ਜਿਹੀ ਸਮਝ ਨਹੀਂ ਪਏਗੀ। ਸ਼ੇਖ ਸ਼ਬਦ ਆ ਗਿਆ ਜਿਵੇਂ ਹਿੰਦੂ ਮਤ ਦੇ ਅੰਦਰ ਬ੍ਰਾਹਮਣ ਛਤਰੀ ਵੈਸ ਤੇ ਸ਼ੂਦਰ ਚਾਰ ਇਹ ਬੰਨੇ ਨੇ, ਚਾਰ ਵਰਨ ਬੰਨੇ ਨੇ। ਮੁਸਲਮਾਨਾਂ ਦੇ ਵਿੱਚ ਵੀ ਇਸੇ ਤਰ੍ਹਾਂ ਚਾਰ ਬੰਨੇ ਹੋਏ ਜਿਹੜੇ ਸ਼ੇਖ ਨੇ, ਇਹ ਸਾਸੀ ਬ੍ਰਾਹਮਣਾਂ ਦੀ ਨਿਆਈ ਮੰਨੇ ਹੋਏ, ਇਹਨਾਂ ਨੂੰ ਪੂਜਿਆ ਮੰਨਦੇ। ਵੈਸੇ ਹੁਣ ਤਾਂ ਭਰਾਈਆਂ ਨੂੰ ਸ਼ੇਖ ਕਹਿਣ ਲੱਗ ਗਏ, ਪਰ ਸ਼ੇਖ ਜਾਤੀ ਇਹਨਾਂ ਦੇ ਵਿੱਚ ਸਭ ਤੋਂ ਸਤਿਕਾਰਯੋਗ ਹੈ। ਦੂਜੇ ਨੰਬਰ 'ਤੇ ਸੈਯਦ, ਸੈਯਦ ਸ਼ੇਖ ਸੈਯਦ, ਅਤੇ ਫਿਰ ਮੁਗਲ ਤੀਜੇ ਨੰਬਰ 'ਤੇ, ਮੁਗਲ ਚੌਥੇ ਨੰਬਰ 'ਤੇ, ਪਠਾਨ। ਇਹਨਾਂ 'ਚ ਵੀ ਚਾਰ ਮੁਸਲਮਾਨਾਂ 'ਚ ਵੀ। ਕਬੀਰ ਸਾਹਿਬ ਕਹਿੰਦੇ ਇਹ ਚਾਰਾਂ ਦੇ ਵਿੱਚੋਂ ਆਤਮਾ ਦੀ ਕੋਈ ਜਾਤ ਨਹੀਂ ਹੈ, ਜਿਵੇਂ ਮੁਸਲਮਾਨਾਂ ਦੇ ਚਾਰ ਨਾ, ਹਿੰਦੂਆਂ ਦੇ ਚਾਰ ਨੂੰ ਕਹਿੰਦੇ ਆਤਮਾ ਇਹਨਾਂ ਤੋਂ ਬਾਹਰ ਹੈ, ਆਤਮਾ ਦੇ ਆਪਣਾ ਕੋਈ ਵਰਨ ਨਹੀਂ ਹੈ।
ਨਾ ਇਹੋ ਜੀਵ ਹੈ, ਨਾ ਮਰਦਾ ਵੇਖ,
ਤੇ ਨਾ ਇਹਨੂੰ ਜਿਉਂਦਾ ਕਿਹਾ ਜਾ ਸਕਦਾ ਹੈ, ਤੇ ਨਾ ਹੀ ਇਸ ਨੂੰ ਇਹ ਕਿਹਾ ਜਾ ਸਕਦਾ ਵੀ ਆਤਮਾ ਮਰ ਗਈ। ਆਤਮਾ 'ਚ ਨਹੀਂ ਸ਼ਬਦ ਲੱਗਦਾ। ਆਤਮਾ ਤਿੰਨ ਪ੍ਰਕਾਰ ਦੇ ਵਿੱਚ ਸਮਝਣ ਵਾਸਤੇ ਵਿਚਾਰ ਆਉਂਦੇ ਆ ਵੀ ਇੱਕ ਮੁੱਖ ਆਤਮਾ, ਇੱਕ ਮਿਥਿਆ ਆਤਮਾ, ਇੱਕ ਗੌਣ ਆਤਮਾ। ਕਿਸ ਆਤਮਾ ਦੀ ਗੱਲ ਕਰ ਰਹੇ ਹਾਂ ਗੁਰਬਾਣੀ ਵਿੱਚ? ਇਹ ਮੁੱਖ ਆਤਮਾ ਦੀ ਗੱਲ ਕਰ ਰਹੇ ਹਾਂ, ਤੇ ਮਿਥਿਆ ਆਤਮਾ ਤੇ ਗੌਣ ਆਤਮਾ ਦੀ ਬਾਤ ਨਹੀਂ। ਮਿਥਿਆ ਆਤਮਾ ਸਰੀਰ, ਗੌਣ ਆਤਮਾ ਸੰਬੰਧੀ, ਇਹ ਭੁੰਡੀਆਂ ਹਨ ਗੁਰਬਾਣੀ ਦੀਆਂ। ਸੋ ਇਸ ਕਰਕੇ ਕਹਿੰਦੇ ਇਹ ਜਿਹੜਾ ਆਤਮਾ ਹੈ, ਨਾ ਇਹ ਜੀਵ ਹੈ ਨਾ ਮਰਦਾ ਦੇਹ, ਤੇ ਕੋਈ ਇਹ ਵੀ ਕਹਿੰਦਾ ਵੀ ਮੈਂ ਆਤਮਾ ਨੂੰ ਮਰਦੀ ਨੂੰ ਦੇਖ ਰਿਹਾ, ਆਤਮਾ ਥੋੜੀ ਮਰਦੀ ਹੁੰਦੀ ਹੈ, ਅਮਰ ਹੈ, ਮਰਨ ਤੋਂ ਰਹਿੰਦਾ। ਜਿਵੇਂ ਪਰਮਾਤਮਾ ਨਹੀਂ ਮਰਦਾ, ਆਤਮਾ ਵੀ ਨਹੀਂ ਮਰਦੀ। ਹੁਣ ਬਾਤ ਹੈ ਵੀ ਵਿਚਾਲੇ ਕੋਈ ਪੜ੍ਹਦਾ ਉਹਨੂੰ ਕਹਿੰਦੇ ਆਤਮਾ ਪਰਾਤਮਾ ਏਕੋ ਕਰੇ, ਅੰਤਰ ਕੀ ਦੁਬਧਾ, ਅੰਤਰ ਮਰੇ, ਦੁਬਧਾ ਹੈ ਕੋਈ। ਅੱਗੇ ਦੱਸਦੇ ਹਾਂ ਜੀ,
ਇਸ ਮਰਦੇ ਕੋ ਜੇ ਕੋ ਰੋਵੇ,
ਜਿਹੜਾ ਕੋਈ ਸਰੀਰ ਨੂੰ ਮਰਿਆ ਦੇਖ ਕੇ ਰੋਵੇ ਅਰ ਕਹੇ ਵੀ ਆਤਮਾ ਮਰ ਗਈ ਜੀ, ਕਬੀਰ ਸਾਹਿਬ ਕਹਿੰਦੇ ਉਹਦੇ ਵਰਗਾ ਮੂਰਖ ਕੌਣ ਹੈ। ਔਰ
ਜੋ ਰੋਵੇ ਸੋਈ ਪਤ ਖੋਵੇ,
ਬਸ ਜਿਹੜਾ ਉਹ ਰੋ ਰਿਹਾ ਨਾ, ਕਹਿੰਦਾ ਵੀ ਆਤਮਾ ਮਰ ਗਈ ਜੀ, ਉਹ ਕਹਿੰਦੇ ਵੀ ਵਿਦਵਾਨਾਂ ਦੇ ਵਿੱਚ ਸਤ ਪੁਰਸ਼ਾਂ ਦੇ ਵਿੱਚ ਉਹਦੀ ਇੱਜ਼ਤ ਨਹੀਂ ਰਹਿੰਦੀ, ਉਹ ਕਹਿੰਦੇ ਵੀ ਮੂਰਖ ਹੈ, ਅਕਲ ਹੀ ਹੈ ਉਸਨੂੰ, ਮਰਨਹਾਰ ਇਹ ਜੀਅਰ ਨਾ। ਕੌਣ ਮੂਆ ਮਰੇ, ਕੌਣ ਮੂਆ? ਬ੍ਰਹਮ ਗਿਆਨੀ ਮਿਲ ਕਰੋ ਵਿਚਾਰ, ਇਹ ਤਾਂ ਚੱਲ ਤਾਂ ਪਿਆ, ਕੋਈ ਵਿਚਾਰ ਤਾਂ ਕਰੋ ਵੀ ਮਰਨ ਵਾਲੀ ਕੀ ਚੀਜ਼, ਮਰਨ ਵਾਲੀ ਜਿਹੜੀ ਚੀਜ਼ ਹੈ ਉਹ ਤਾਂ ਤੱਤ ਨੇ, ਨਾਸਵਾਨ ਤੱਤ ਨੇ। ਤੋ ਇਸ ਕਰਕੇ ਆਤਮਾ ਨਹੀਂ ਕਦੇ ਵੀ ਮਰਦੀ, ਅਮਰ ਹੈ ਤੇ ਇਸ ਕਰਕੇ ਉਹਦੀ ਇੱਜ਼ਤ ਖੋਈ ਜਾਂਦੀ ਹੈ ਜਿਹੜਾ ਇਹਨੂੰ ਕਹੇ ਵੀ ਆਤਮਾ ਮਰ ਗਈ ਹੈ।
ਗੁਰ ਪ੍ਰਸਾਦ ਮੈਂ ਡਗਰੋ ਪਾਇਆ।
ਹੁਣ ਕਬੀਰ ਸਾਹਿਬ ਅਖੀਰ ਦੇ ਵਿੱਚ ਲੈ ਗਏ। ਇੱਕ ਪ੍ਰੇਮੀ ਨੇ ਪੁੱਛਿਆ ਕਬੀਰ ਸਾਹਿਬ ਜੀ ਇੰਨੀਆਂ ਡੂੰਘੀਆਂ ਗੱਲਾਂ ਜਿਹੜੀਆਂ ਤੁਸੀਂ ਅੱਜ ਸਾਨੂੰ ਸੁਣਾਈਆਂ ਨੇ ਇਹ ਆਖਰ ਤੁਸੀਂ ਕਿੱਥੋਂ ਪ੍ਰਾਪਤ ਕਰ ਰਹੇ ਹੋ? ਉਹ ਕਹਿੰਦੇ ਵੀ ਮੇਰੇ ਤੇ ਗੁਰੂ ਨਾਨਕ ਦੀ ਕਿਰਪਾ ਹੋ ਗਈ, ਮੇਰੇ ਤੇ ਮੇਰੇ ਗੁਰੂ ਰਾਮਾਨੰਦ ਦੀ ਕਿਰਪਾ ਹੋ ਗਈ। ਪ੍ਰਸਾਦ ਦਾ ਮਤਲਬ ਕਿਰਪਾ ਹੈ ਤੇ ਗੁਰ ਪ੍ਰਸਾਦ ਮੈਂ ਡਗਰੋ ਪਾਇਆ। ਡਗਰੋ ਨਾਮ ਰਸਤੇ ਦਾ ਹੈ। ਮੈਨੂੰ ਇੱਕ ਆਤਮਾ ਦੀ ਪ੍ਰਾਪਤੀ ਦਾ ਰਸਤਾ ਲੱਭ ਗਿਆ, ਮੈਂ ਉਸ ਰਸਤੇ ਤੇ ਚੱਲਿਆ ਆਤਮਾ ਤੱਕ ਪਹੁੰਚ ਗਿਆ। ਇਹ ਸੁਰਤੀ ਦਾ ਰਸਤਾ ਹੈ। ਸੁਰਤੀ ਕੇ ਮਾਰਗ ਚਲ ਤੂੰ ਜੋਗੀ, ਅਰ ਸੁਰਤੀ ਇਕੱਲੀ ਤੁਰ ਨਹੀਂ ਸਕਦੀ, ਉਹਨੂੰ ਸ਼ਬਦ ਤੋਰੇਗਾ, ਸ਼ਬਦ ਦਾ ਅਭਿਆਸ ਤੋਰੇਗਾ। ਸ਼ਬਦ ਇਉਂ ਪਕੜੇਗਾ ਜਿਸ ਤਰ੍ਹਾਂ ਅੰਨੇ ਦੀ ਬਾਂਹ ਫੜ ਕੇ ਕੋਈ ਲੈ ਜਾਏ, ਡੰਗੋਰੀ ਫੜ ਕੇ ਲੈ ਜਾਏ, ਸ਼ਬਦ ਪਕੜ ਕੇ ਇਸ ਤਰ੍ਹਾਂ ਲੈ ਜਾਏਗਾ। ਤੇ ਰੂਹਾਨੀਅਤ ਦੀਆਂ ਮੰਦਨਾ ਤੇ ਸ਼ਬਦ ਤੋਂ ਬਿਨਾਂ ਇਹ ਪੈਂਡਾ ਤੈਅ ਹੋਣ ਵਾਲਾ ਨਹੀਂ ਹੈ, ਗੱਲਾਂ ਬਾਤਾਂ ਨਾਲ ਕੁਛ ਵੀ ਨਹੀਂ ਬਣ ਵਾਲਾ। ਸੋ ਇਸ ਕਰਕੇ ਗੁਰਪ੍ਰਸਾਦ ਮੈਂ ਡਗਰੋ ਪਾਇਆ, ਮੈਨੂੰ ਮਾਰਗ ਮਿਲ ਗਿਆ। ਮਾਰਗ ਦੇ ਉੱਤੇ ਚੱਲਣ ਦੀ ਜਾਚ ਦੱਸੀ ਹੈ ਗੁਰਬਾਣੀ ਵਿੱਚ। ਇੱਕ ਮਾਰਗ ਪੈਰ ਧਰੀ ਹੈ, ਇਸ ਮਾਰਗ 'ਤੇ ਕਦਮ ਪਹਿਲਾਂ ਧਰਦੇ ਹੀ ਇਸ ਮਾਰਗ ਦੀ ਇੱਕ ਫੀਸ ਅਦਾ ਕਰਨੀ ਪੈਂਦੀ ਹੈ। ਸਿਰ ਦੀ ਜੈ ਕਾਣ ਨਾ ਕੀਤਾ। ਸਿਰ ਦੇਣ ਦਾ ਮਤਲਬ ਕੀ ਹੈ ਕਿ ਹੰਕਾਰ ਦੀ ਨਿਵਰਤੀ ਕਰਦੇ ਹੈ, ਹੰਕਾਰ ਤਿਆਗਦੇ। ਚੀਜ਼ਾਂ ਦੀ ਤਿਆਗਣ ਦੀ ਗੱਲ ਤਾਂ ਸੁਣਦੇ ਆ, ਪਰ ਗੁਰੂ ਘਰ ਦੇ ਵਿੱਚ ਤਾਂ ਤਿਆਗ ਦਾ ਵੀ ਤਿਆਗ ਕਰਨਾ ਪੈਂਦਾ। ਕਿਸੇ ਚੀਜ਼ ਨੂੰ ਤਿਆਗ ਕੇ ਫਿਰ ਕਹਿਣਾ ਨਹੀਂ ਵੀ ਆ ਤਿਆਗ ਦਿੱਤੀ, ਤਿਆਗ ਦਾ ਵੀ ਤਿਆਗ ਕਰਦਾ। ਗੁਰਪ੍ਰਸਾਦ ਮੈਂ ਡਗਰੋ ਪਾਇਆ। ਕਬੀਰ ਸਾਹਿਬ ਕਹਿੰਦੇ ਮੈਂ ਗੁਰੂ ਦੇ ਕੋਲੋਂ ਇਹ ਭਗਤੀ ਦਾ ਗਿਆਨ ਦਾ ਮਾਰਗ ਪਾਇਆ ਹੈ। ਸੇ ਅੱਖੜੀਆਂ ਬਿਆਨ, ਉਹ ਕਿਹੜੀਆਂ ਅੱਖਾਂ ਹਨ? ਤੇ ਇੱਕ ਸਾਸਵੀ ਉਪਨਿਸ਼ਦਾਂ ਦੇ ਅੰਦਰ ਸੂਤਰ ਆਉਂਦਾ, ਇੱਕ ਸੰਨਿਆਸੀ ਮਹਾਂਪੁਰਸ਼ ਆਤਮਾਨੰਦ ਜੀ ਜਿਹੜੇ ਸੰਨਿਆਸੀਆਂ ਦੇ ਵਿੱਚ ਬਹੁਤ ਵੱਡੇ ਵਿਦਵਾਨ, ਅਜੇ ਸਰੀਰ ਉਹਨਾਂ ਦਾ ਹੈ ਤੇ ਬਹੁਤ ਬਿਰਧ ਅਵਸਥਾ ਹੋ ਗਈ, ਤੇ ਉਹਨਾਂ ਦੇ ਕੋਲੋਂ ਕੁਛ ਵਿਦਾਂਤ ਦੇ ਅੱਖਰ ਸਮਝੇ ਸਨ। ਦਾਸ ਨੇ ਇੱਕ ਦਿਨ ਮੈਂ ਮਿਲਣ ਵਾਸਤੇ ਗਿਆ ਤੇ ਇੰਨੀ ਦੇਰ ਹੋ ਗਈ ਸੀ ਤੇ ਉਹ ਮੈਂ ਕਦੇ ਦੁਨਿਆਵੀ ਗੱਲ ਕਰਦੇ ਨਹੀਂ ਸੀ, ਸੁਣੇ ਨਹੀਂ ਸੀ ਕਦੇ, ਹਰ ਵੇਲੇ ਬ੍ਰਹਮ ਦੀ ਵਿਚਾਰ। ਬਸ ਮੈਂ ਆਪਣੀ ਜ਼ਿੰਦਗੀ ਇੱਕ ਵਾਰੀ ਉਹਨਾਂ ਦੀ ਰਸਮ ਤੋਂ ਦੁਨਿਆਵੀ ਗੱਲ ਸੁਣੀ ਹੈ। ਉਹ ਵੀ ਕੀ ਸੀ? ਕਹਿੰਦੇ ਉਹ ਹਰੀ ਸਿੰਘ ਆਪ ਤੋਂ ਦਾੜਾ ਤਾਂ ਬਿਲਕੁਲ ਚਿੱਟਾ ਹੋ ਗਿਆ, ਮੈਂ ਬਹੁਤ ਦੇਰ ਬਾਅਦ ਗਿਆ ਸੀ। ਬਸ ਇੰਨੀ ਗੱਲ ਦੁਨਿਆਵੀ, ਪਰ ਇਹਦੇ ਨਾਲ ਹੀ ਕਹਿੰਦੇ ਇਹ ਤਾਂ ਪ੍ਰਕਿਰਤੀ ਹੈ, ਇਹ ਤਾਂ ਸਰੀਰ ਹੈ, ਆਤਮਾ ਦੀ ਤਾਂ ਬਾਤ ਨਹੀਂ ਹੈ। ਆਤਮਾ ਤੋਂ ਚਿੱਟਾ ਨਹੀਂ ਹੁੰਦਾ, ਕਾਲਾ ਨਹੀਂ। ਉਹ ਬਸ ਜਦੇ ਫਿਰ ਬ੍ਰਹਮ ਦੀ ਵਿਚਾਰ ਹੋਇਆ, ਉਹ ਮੈਨੂੰ ਕਹਿੰਦੇ ਹਰੀ ਸਿੰਘ ਮੈਂ ਇੱਕ ਸਲੋਕ ਰੱਖਿਆ ਤੇਰੇ ਬਾਤ ਦੇ ਸਾਹਮਣੇ, ਮੈਂ ਡਿੱਗਦਾ ਸੀ ਕਿਤੇ ਆਓ ਤੁਹਾਨੂੰ। ਉਹ ਫਰੋੜੀ ਗਏ ਕਿਤੇ, ਉਹਨਾਂ ਨੂੰ ਕਿਤੇ ਇੱਧਰ ਉੱਧਰ ਹੋ ਗਿਆ, ਲੱਭੇ ਨਾ। ਮੈਂ ਕਿਹਾ ਜੀ ਅਰਥ ਕੀ ਹੈ ਉਹਦਾ? ਕਹਿੰਦੇ ਉਹਦਾ ਅਰਥ ਹੈ ਵੀ ਗਿਆਨ ਤੋਂ ਬਿਨਾਂ ਮੁਕਤੀ ਨਹੀਂ ਹੁੰਦੀ। ਮੈਂ ਕਿਹਾ ਜੀ ਗੁਰੂ ਰਹਿਸ ਸੱਚ ਬਹੁਤ ਨੇ ਇਹੋ ਜਿਹੇ ਅਰਥ, ਵੀ ਚਲੋ ਤੁਸੀਂ ਦੇਖੋ ਤਾਂ ਕਿਤੇ ਇਹਦਾ ਨਹੀਂ ਹੈ। ਮੈਨੂੰ ਇੱਕ ਸਲੋਕ ਕੰਠ ਸੀ, ਮੈਨੂੰ ਲੱਗਿਆ ਵੀ ਇਹਦਾ ਸਿਧਾਂਤ ਮਿਲਦਾ ਹੈ। ਕਹਿੰਦੇ ਕੀ? ਮੈਂ ਕਿਹਾ ਜੀ ਰਿਤੇ ਗਿਆਨ ਆਤਮਾ ਮੁਕਤੀ ਨਾ ਅਨਿਆ ਪੰਥ ਹੈ ਵਿਦਿਆ ਤੇ ਅਨਿਆ। ਕਹਿੰਦੇ ਉਹ ਹੋ, ਕਹਿੰਦੇ ਜੀ ਇਹ ਤਾਂ ਆਪ ਕੋ ਹਮਨੇ ਪੜ੍ਹਾਇਆ ਨਹੀਂ ਤਾਂ ਕਹਾਂ ਸੇ ਪੜ੍ਹ ਲਿਆ ਆਪਣੇ? ਮੈਂ ਕਿਹਾ ਜੀ ਮੈਂ ਇੱਕ ਗ੍ਰੰਥ ਦੇ ਵਿੱਚ ਮਿਲਿਆ ਸੀ, ਮੈਂ ਉੱਥੋਂ ਪੜ੍ਹ ਲਿਆ ਹੈ। ਕਹਿੰਦੇ ਹਾਂ। ਮੈਂ ਕਿਹਾ ਜੀ ਫਿਰ ਇਹਦਾ ਚਲੋ ਹੁਣ ਤੁਸੀਂ ਆਪਣੀ ਰਸਨਾ ਤੇ ਅਰਥ ਕਰ ਦਿਓ। ਰਿਤੇ ਨਾਮ ਖਾਲੀ ਦਾ, ਜਿੰਨੀ ਦੇਰ ਤੱਕ ਸਾਡਾ ਹਿਰਦਾ ਗਿਆਨ ਤੋਂ ਰਿਤੇ ਖਾਲੀ ਹੈ, ਰਿਤੇ ਭਰੇ ਭਰੇ ਸੁਖਨਾ ਹੈ, ਰਿਤੇ ਗਿਆਨ ਆ ਨਾ ਮੁਕਤੀ, ਮੁਕਤੀ ਵੀ ਨਹੀਂ ਨਾ ਅਨਿਆ ਪੰਥ ਵਿਦਿਆ ਦੀ। ਇਹਨਾਂ ਜਿਹੜੇ ਮਰਜ਼ੀ ਕਰਮ ਕਾਂਡ ਤੇ ਚੱਲੋ, ਉਪਾਸਨਾ ਕਾਂਡ ਤੇ ਚੱਲੋ, ਜੇ ਗਿਆਨ ਤੋਂ ਹਿਰਦਾ ਖਾਲੀ ਹੈ ਤਾਂ ਮੁਕਤੀ ਨਹੀਂ ਹੋਏਗੀ, ਗੱਲਾਂ ਨਾ ਹੋਣ ਵਾਲੀ ਨਹੀਂ। ਇਸ ਕਰਕੇ ਮੰਨੈ ਪਾਵ ਹੈ ਮੋਖ ਦੁਆਰ, ਗਿਆਨ ਦੇ ਮੰਨਣ ਦੇ ਨਾਲ ਮੁਕਤੀ ਦਾ ਦੁਆਰਾ ਕੀ ਹੈ? ਗਿਆਨ। ਤੋ ਇਸ ਕਰਕੇ ਇੱਥੇ ਕਹਿੰਦੇ ਹਨ ਗੁਰਪ੍ਰਸਾਦ ਮੈਂ ਡਗਰੋ ਪਾਇਆ, ਮੈਂ ਗੁਰੂ ਦੀ ਕਿਰਪਾ ਦੇ ਨਾਲ ਇਹ ਰਸਤਾ ਪ੍ਰਾਪਤ ਕਰ ਲਿਆ ਹੈ।
ਜੀਵਨ ਮਰਨ ਦੋ ਮਿਟਵਾਇਆ,
ਜੰਮਣਾ ਤੇ ਮਰਨਾ ਦੋਨੇ ਮਿਟ ਗਏ, ਨਾ ਮੇਰਾ ਜੰਮਣਾ ਹੋਣਾ ਤੇ ਨਾ ਮੇਰਾ ਮਰਨਾ ਹੋਣਾ। ਮੈਂ ਨਾ ਮਰੂੰ, ਮਰ ਪਓ ਸੰਸਾਰ, ਆਪ ਕੋਈ ਮਿਲੇ ਹੋਇਆ ਜੀਵਨ ਹਾਰਾ, ਮੈਂ ਨਹੀਂ ਮਰਾਂਗਾ, ਸੰਸਾਰ ਮਰਦਾ ਹੈ।
ਕਹੋ ਕਬੀਰ ਇਹੋ ਰਾਮ ਕੀ ਅੰਸ,
ਜੇ ਇਹਨੂੰ ਅੰਸ ਹਿੱਸਾ ਮੰਨੀਏ ਤਾਂ ਮਹਾਂਪੁਰਸ਼ਾਂ ਨੇ ਅਰਥ ਕੀਤਾ, ਕਹਿੰਦੇ ਅੰਸਾ ਅੰਸੀ ਭਾਵ ਕਰੀਏ ਫਿਰ ਤਾਂ ਵੰਡਿਆ ਜਾਊਗਾ। ਇਹ ਸੰਤ ਗਿਆਨੀ ਗੁਰਬਚਨ ਸਿੰਘ ਜੀ ਦੇ ਬੋਲ, ਇਹ ਸਰੂਪ ਅਰਥ ਕਰਨਾ। ਕਈ ਟੀਕਿਆਂ 'ਚ ਅੰਸ ਦਾ ਅਰਥ ਹਿੱਸਾ ਕਰ ਦਿੱਤਾ, ਹਿੱਸਾ ਕਰ ਲਿਆ ਫਿਰ ਤਾਂ ਗੜਬੜ ਹੋ ਗਈ, ਬਹੁਤ ਵੱਡੀ ਸਿਧਾਂਤ ਟੁੱਟ ਜਾਊਗਾ। ਕਹੋ ਕਵਿੰਗ ਇਹ ਰਾਮ ਕੀ, ਇਹ ਰਾਮ ਦਾ ਅੰਸ ਕੀ ਸਰੂਪ ਹੈ, ਇਹ ਪਰਮਾਤਮਾ ਦਾ ਸਾਕਸ਼ਾਤ ਸਰੂਪ ਹੈ ਜਿਹੜੀ ਆਤਮਾ ਹੈ।
ਜਸ ਕਾਗਦ ਪਰ ਮਿਟਾ ਨਾ ਮੰਸ,
ਕਿ ਜਿਸ ਪ੍ਰਕਾਰ ਹੁਣ ਇੱਕ ਦ੍ਰਿਸ਼ਟਾਂਤ ਦਿੱਤਾ ਹੈ, ਪੁਰਾਣੇ ਸਮੇਂ ਦੇ ਵਿੱਚ ਇੱਕ ਦੋ ਤਰ੍ਹਾਂ ਦੀ ਸ਼ਾਹੀ ਬਣਦੀ, ਇੱਕ ਸ਼ਾਹੀ ਬਣਦੀ ਸੀ ਇੰਨੀ ਪੱਕੀ ਹੁੰਦੀ ਸੀ ਨਾ ਬਈ, ਉਹ ਜਿਵੇਂ ਮਜੀਠ ਦਾ ਰੰਗ ਪੱਕਾ ਹੁੰਦਾ ਵੀ ਕੱਪੜਾ ਪਾੜ ਜਵੇ ਕਾਇਆ ਕਾਪਰ ਚੀਰ ਵੋ ਫਾਰੇ ਹਰ ਰੰਗ ਨਾ ਲਹੇ ਸੁਭਾਗਾ। ਮਜੀਠ ਦਾ ਰੰਗ ਪੱਕਾ ਹੁੰਦਾ, ਕਾਇਆ ਰੰਗਣ ਜੀਤੀਏ ਪਿਆਰੇ ਪਾਈਏ ਨੌ ਮਜੀਠ, ਮਜੀਠ ਦਾ ਰੰਗ ਪੱਕਾ ਕਸੁੰਬੇ ਦਾ ਕੱਚਾ ਹੈ, ਭਗਤੀ ਦਾ ਰੰਗ ਮਜੀਠ ਵਾ। ਇਸ ਤਰ੍ਹਾਂ ਇੱਕ ਸ਼ਾਹੀ ਬਣਦੀ ਸੀ, ਬਹੁਤ ਪੱਕੀ ਹੁੰਦੀ ਸੀ, ਤਿੰਨ ਤਿੰਨ ਸੌ ਸਾਲ। ਔਰ ਇੱਕ ਗ੍ਰੰਥ ਮੈਂ ਦੇਖਿਆ ਜਿਹੜਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਅਵਤਾਰ ਧਾਰਨ ਤੋਂ 40 ਸਾਲ ਪਹਿਲਾਂ ਲਿਖਿਆ ਗਿਆ, ਉਹਦੀ ਸ਼ਾਹੀ ਅੱਜ ਵੀ ਉਸੇ ਤਰ੍ਹਾਂ ਪਈ, ਸੰਮਤ ਪਿਆ ਹੋਇਆ ਉਹਦੇ 'ਤੇ, ਪੱਕੀ ਸ਼ਾਹੀ ਹੁੰਦੀ ਸੀ। ਹੁਣ ਇੱਥੇ ਕਬੀਰ ਸਾਹਿਬ ਕਹਿੰਦੇ ਜਸ ਕਾਗਦ ਪਰ ਮਿਟੇ ਨਾ ਮੰਸ, ਮੰਸ ਨਾਮ ਸ਼ਾਹੀ ਨੂੰ ਕਹਿੰਦੇ, ਮਸ ਕਹਿੰਦੇ, ਜਿਸ ਤਰ੍ਹਾਂ ਸ਼ਾਹੀ ਦੇ ਨਾਲ ਕਾਗਜ਼ ਦੇ ਉੱਤੇ ਅੱਖਰ ਲਿਖ ਦਿੱਤੇ ਉਹ ਮਿਟਦੇ ਨਹੀਂ ਹੈਗੇ, ਪੱਕੇ ਲਿਖੇ ਗਏ, ਕੱਚੀ ਸ਼ਾਹੀ ਉਹ ਵੀ ਮਿਟ ਜਾਣਗੇ, ਇਹ ਨਹੀਂ ਮਿਟਣਗੇ। ਦੂਸਰਾ ਕਹਿੰਦੇ ਸ਼ਾਹੀ ਦੁਆਰ ਦੇ ਵਿੱਚ ਹੈ ਜਿਹੜੀ, ਉਹ ਵੀ ਸ਼ਾਹੀ ਹੈ, ਜਿਹੜੀ ਕਾਗਜ਼ ਦੇ ਉੱਤੇ ਲਿਖੀ ਗਈ ਉਹ ਵੀ ਸ਼ਾਹੀ ਹੈ, ਸ਼ਾਹੀ ਤਾਂ ਸ਼ਾਹੀ ਹੈ। ਕਬੀਰ ਸਾਹਿਬ ਕਹਿੰਦੇ ਦੁਆਤ ਦੀ ਸ਼ਾਹੀ ਦੀ ਤਰ੍ਹਾਂ ਬ੍ਰਹਮ ਹੈ, ਕਹਿੰਦੇ ਕਾਗਜ਼ ਦੇ ਉੱਤੇ ਅੱਖਰ ਲਿਖਿਆ ਦੀ ਨਿਆਈ ਜੀਵਨ, ਕਹਿੰਦੇ ਹੈ ਤਾਂ ਉਹਦਾ ਰੂਪ ਹੈ, ਉਸੇ ਦਾ ਸਰੂਪ ਹੈ। ਜਸ ਕਾਗਜ਼ ਪਰ ਮਿਟੇ ਨਾ ਮਨਸ, ਅਤੇ ਇਸ ਪ੍ਰਕਾਰ ਕਬੀਰ ਸਾਹਿਬ ਜੀ ਨੇ ਇਹ ਸਾਸੀ ਕਹੋ ਕਬੀਰ ਇਹ ਰਾਮ ਕੀ ਅੰਸ, ਜਸ ਕਾਗਜ਼ ਪਰ ਮਿਟੇ ਨਾ ਮਨਸ, ਅਤੇ ਇਸ ਪ੍ਰਕਾਰ ਆਤਮਾ ਦੀ ਲਖਤਾ ਕਰਾਈ ਹੈ ਭਗਤ ਕਬੀਰ ਸਾਹਿਬ ਜੀ। ਕੱਲ੍ਹ ਨੂੰ ਜਿਹੜਾ ਸ਼ਬਦ ਆ ਰਿਹਾ ਮੈਂ ਸਰੋਤਾ ਜਨਾਂ ਨੂੰ ਬੇਨਤੀ ਕਰਾਂਗਾ ਕਿ ਕੱਲ੍ਹ ਵਾਲਾ ਸ਼ਬਦ ਜਿਹੜਾ ਗੁਰੂ ਪਿਆਰਿਓ, ਸ਼ਬਦ ਤਾਂ ਸਾਰੀ ਕੋਈ ਵੀ ਨਹੀਂ ਇਹ ਕਿਹਾ ਜਾ ਸਕਦਾ ਵੀ ਇਹ ਸ਼ਬਦ ਛੱਡਣ ਵਾਲਾ, ਇਹ ਤਾਂ ਸ਼ਬਦ ਹੀ ਜਿਹੜਾ ਕੋਈ ਕਹੂਗਾ ਮਨਮਤ ਹੈ, ਪਰ ਕੱਲ੍ਹ ਵਾਲਾ ਸ਼ਬਦ ਜਿਹੜਾ ਦੂਰੇ ਅਰਥ ਨੂੰ ਉਸਦੇ ਸਰੋਤਾ ਜਨਾਂ ਨੂੰ ਬਹੁਤ ਵੱਡਾ ਲਾਭ ਹੋਏਗਾ ਜਿਵੇਂ ਅੱਜ ਹੋਇਆ। ਅਤੇ ਮੈਂ ਬੇਨਤੀ ਕਰਾਂਗਾ ਸਮੇਂ ਸਿਰ ਪਹੁੰਚ ਕੇ ਲਾਭ ਪ੍ਰਾਪਤ ਕਰਨਾ ਹੈ। ਆਓ ਹੁਣ ਰੰਗੀਲਾ ਜੇ ਆ ਗਏ ਜਿਨ੍ਹਾਂ ਨੇ ਕੀਰਤਨ ਦੇ ਰੰਗ ਦੁਆਰਾ ਤੁਹਾਨੂੰ ਨਿਹਾਲ ਕਰਨਾ ਹੈ, ਆਓ ਫੁੱਲਾਂ ਚੁੱਕਾਂ ਦੀ ਖਿਮਾ ਕਰਨ ਜੀ ਇੱਥੇ ਸਮਾਪਤੀ ਬੋਲ।
ਕਹੋ ਕਬੀਰ ਇਹੋ ਰਾਮ ਕੀ ਅੰਸ, ਜਸ ਕਾਗਦ ਪਰ ਮਿਟੈ ਨ ਮੰਸ,
ਹੇ ਗੋਬਿੰਦ ਹੇ ਗੋਪਾਲ ਹੇ ਦਇਆਲ, ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ ਸਮਰੱਥ ਅਗਮ ਪੂਰਨ ਮੋਹੇ ਮਾਇਆ ਤਾਰ, ਅੰਧਕੂਪ ਮਹਾਪਿਆਨ ਨਾਨਕ ਬਾਰ ਉਤਾਰ, ਆਈ ਪ੍ਰਭ ਸਰਨਾਗਤੀ ਕਿਰਪਾ ਨਿਤ ਦਇਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਪਾਰ, ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ, ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।